ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਗੁਰਪੂਰਾ ਭੇਟਿਓ ਵੱਡ ਭਾਗੀ ਮਨਹਿ ਭਇਆ ਪਰਗਾਸਾ ਕੋਏ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਗੁਰਪੂਰਾ ਭੇਟਿਓ ਵੱਡ ਭਾਗੀ ਮਨਹਿ ਭਇਆ ਪਰਗਾਸਾ ਕੋਏ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਆਪਣੇ ਸਤਿਗੁਰ ਕੈ ਬਲਿਹਾਰੈ ਆਗੈ ਸੁਖ ਪਾਛੈ ਸੁਖ ਸਹਿਜਾ ਘਰ ਆਨੰਦ ਹਮਾਰੈ ਰਹਾਉ ਅੰਤਰ ਜਾਮੀ ਕਰਨੈ ਹਾਰਾ ਸੋਈ ਖਸਮ ਹਮਾਰਾ ਨਿਰਭਉ ਭਏ ਗੁਰ ਚਰਨੀ ਲਾਗੇ ਇਕ ਰਾਮ ਨਾਮ ਆਧਾਰਾ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਪੀ ਹੋਵਨ ਹਾਰਾ ਕੰਠ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੇ ਨਾਨਕ ਕਾ ਗੁਰਪੂਰਾ ਭੇਟਿਓ ਸਗਲੇ ਦੁੱਖ ਬਿਨਾਸੇ ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੇ ਨਾਨਕ ਕਾ ਗੁਰਪੂਰਾ ਭੇਟਿਓ ਸਗਲੇ ਦੁੱਖ ਬਿਨਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਾਹਿਬੇ ਕਮਾਲ ਦੀਨ ਦੁਨੀ ਦੇ ਪਾਤਸ਼ਾਹ ਹਲਤ ਪਲਤ ਕੇ ਰਾਖੇ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਪਰਮੇਸ਼ਵਰ ਜੀ ਦੇ ਸ਼ਬਦ ਸਰੂਪ ਚਵਰ ਤਖਤ ਰਾਜ ਦੇ ਮਾਲਕ ਸਿਰ ਸ਼ਾਹਾਂ ਪਾਤਸ਼ਾਹ ਭਗਤ ਵਤਸਲ ਦੀਨਾਨਾਥ ਕਿਰਪਾ ਨਿਧਾਨ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਚਰਨ ਸ਼ਰਨ ਵਿੱਚ ਜੁੜ ਬੈਠੇ ਮੇਰੇ ਸੋਹਣੇ ਸਤਿਗੁਰੂ ਦੇ ਪਿਆਰੇ ਪੁੱਤਰੋ ਤੇ ਸਿਆਣੀਓ ਧੀਓ ਗੱਜ ਵੱਜ ਕੇ ਫਤਿਹ ਦਾ ਆਵਾਜ਼ਾ ਬੁਲੰਦ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਦਵਾਨ ਪੁਰਸ਼ਾਂ ਨੇ ਪੰਜ ਪ੍ਰਕਾਰ ਦੇ ਪ੍ਰਕਾਸ਼ ਦਾ ਜ਼ਿਕਰ ਬਾਕਮਾਲ ਢੰਗ ਦੇ ਨਾਲ ਕੀਤਾ। ਕੁਦਰਤ ਨੇ ਪੰਜ ਪ੍ਰਕਾਰ ਦਾ ਪ੍ਰਕਾਸ਼ ਸਮੁੱਚੀ ਲੋਕਾਈ ਨੂੰ ਬਖਸ਼ਿਆ। ਸਭ ਤੋਂ ਪਹਿਲਾ ਹੈ ਸੂਰਜ ਦਾ ਪ੍ਰਕਾਸ਼। ਸੂਰਜ ਦੀਆਂ ਕਿਰਨਾਂ ਜਦੋਂ ਅਸਮਾਨ ਦੇ ਮੱਥੇ ਤੇ ਪ੍ਰਗਟ ਹੁੰਦੀਆਂ ਨੇ ਕਿਸੇ ਨਾਲ ਤੇਰ ਮੇਰ ਜਾਂ ਦੁਫੁਰਕੇ ਦਾ ਫਰਕ ਨਹੀਂ ਪਾਉਂਦੀਆਂ, ਅਮੀਰ ਗਰੀਬ ਨਾਲ ਕੋਈ ਵਿਤਕਰਾ ਨਹੀਂ, ਸਭ ਦੇ ਲਈ ਸੂਰਜ ਦਾ ਪ੍ਰਕਾਸ਼ ਇੱਕੋ ਜਿਹਾ ਹੈ। ਪਰ ਇਹ ਧਿਆਨ ਰੱਖਣਾ, ਧਰਤੀ ਦੇ ਅੱਧੇ ਹਿੱਸੇ ਵਿੱਚ ਜਦੋਂ ਸੂਰਜ ਪ੍ਰਕਾਸ਼ਮਾਨ ਹੁੰਦਾ ਹੈ ਤੇ ਧਰਤੀ ਦਾ ਅੱਧਾ ਹਿੱਸਾ ਜਿਹੜਾ ਉਹ ਹਨੇਰੇ ਵਿੱਚ ਹੁੰਦਾ ਹੈ। ਸੋ ਸੂਰਜ ਦਾ ਪ੍ਰਕਾਸ਼ ਵੀ ਸੰਪੂਰਨ ਪ੍ਰਕਾਸ਼ ਨਹੀਂ ਮੰਨਿਆ ਜਾ ਸਕਦਾ। ਦੂਜਾ ਹੈ ਚੰਦਰਮਾ ਦਾ ਪ੍ਰਕਾਸ਼। ਚਾਨਣੀਆਂ ਰਾਤਾਂ ਦੇ ਵਿੱਚ ਇਹਨਾਂ ਜਿਹੜੇ ਚੰਦਰਮਾ ਦੀਆਂ ਕਿਰਨਾਂ ਨੇ ਇਸ ਲਾਈਟ ਦੇ ਵਿੱਚ ਕਈ ਪ੍ਰਕਾਰ ਦੇ ਰਾਹ ਖੋਜੇ ਜਾ ਸਕਦੇ ਨੇ, ਪਰ ਇਹ ਵੀ ਅਧੂਰਾ ਹੈ ਕਿਉਂਕਿ ਸਮੇਂ ਦੇ ਅਨੁਸਾਰ ਚੰਨ ਦਾ ਪ੍ਰਕਾਸ਼ ਵੀ ਵੱਧਦਾ ਤੇ ਘਟਦਾ ਰਹਿੰਦਾ ਹੈ। ਜਿਹੜਾ ਚੰਨ ਪੂਰਨਮਾਸ਼ੀ ਦੀ ਰਾਤ ਨੂੰ ਪੂਰਨ ਤੌਰ ਤੇ ਗਗਨ ਮੰਡਲ ਤੇ ਖਿੜਿਆ ਹੁੰਦਾ ਹੈ, ਉਹੀ ਚੰਨ ਮੱਸਿਆ ਦੀ ਰਾਤ ਅਲੋਪ ਹੋ ਜਾਂਦਾ ਹੈ। ਭਾਵ ਇਹ ਪ੍ਰਕਾਸ਼ ਵੀ ਸੰਪੂਰਨ ਪ੍ਰਕਾਸ਼ ਨਹੀਂ। ਤੀਜਾ ਹੈ ਤਾਰਾ ਮੰਡਲ ਦਾ ਪ੍ਰਕਾਸ਼। ਲੱਖਾਂ ਦੀ ਗਿਣਤੀ ਵਿੱਚ, ਕਰੋੜਾਂ ਦੀ ਗਿਣਤੀ ਵਿੱਚ ਗਗਨ ਮੰਡਲ ਦੇ ਵਿੱਚ ਜਿਹੜੇ ਤਾਰੇ ਟਿਮਟਿਮਾਉਂਦੇ ਨੇ, ਬੜੇ ਸੋਹਣੇ ਲੱਗਦੇ ਨੇ। ਕੁਦਰਤ ਨੇ ਆਸਮਾਨ ਦੀਆਂ ਕਾਲੀਆਂ ਰਾਤਾਂ ਨੂੰ ਇਹਨਾਂ ਤਾਰਿਆਂ ਦੇ ਟਿਮਟਿਮਾਉਣ ਦੇ ਨਾਲ ਸ਼ਿੰਗਾਰਿਆ। ਪਰ ਇਹ ਤਾਰੇ ਬਹੁਤਾ ਕਿਸੇ ਨੂੰ ਪ੍ਰਕਾਸ਼ ਨਹੀਂ ਦੇ ਸਕਦੇ, ਰਾਹ ਨਹੀਂ ਦਿਖਾ ਸਕਦੇ ਕਿਉਂਕਿ ਧਰਤੀ ਤੋਂ ਬੜੇ ਦੂਰ ਨੇ। ਚੌਥਾ ਪ੍ਰਕਾਸ਼ ਹੈ ਅਸਮਾਨੀ ਬਿਜਲੀ। ਭਾਵੇਂ ਇਹ ਕੁਝ ਸਮੇਂ ਲਈ ਚਮਕਦੀ ਹੈ, ਇਹਦਾ ਪ੍ਰਕਾਸ਼ ਕੁਝ ਸਕਿੰਟਾਂ ਲਈ ਸੰਸਾਰਕ ਜੀਵਾਂ ਨੂੰ ਨਜ਼ਰ ਆਉਂਦਾ, ਪਰ ਇਹ ਬੜਾ ਕੁਝ ਤਹਿਸ ਨਹਿਸ ਕਰਕੇ ਚਲੀ ਜਾਂਦੀ ਹੈ, ਕਈਆਂ ਦੀ ਮੌਤ ਦਾ ਕਾਰਨ ਬਣ ਜਾਂਦੀ ਹੈ। ਜਿੱਥੇ ਬਿਜਲੀ ਡਿੱਗ ਪਵੇ ਉੱਥੇ ਫਿਰ ਪਸ਼ੂ ਮਨੁੱਖ ਜੀਵਾਂ ਦੀ ਮੌਤ। ਸੋ ਇਹ ਵੀ ਸੰਪੂਰਨ ਨਹੀਂ। ਪੰਜਵਾਂ ਪ੍ਰਕਾਸ਼ ਵਿਦਵਾਨ ਪੁਰਸ਼ਾਂ ਨੇ ਦੱਸਿਆ ਅਗਨੀ ਦਾ। ਅਗਨੀ ਵੀ ਜਿੰਨੇ ਸਮੇਂ ਲਈ ਪ੍ਰਚੰਡ ਹੁੰਦੀ ਹੈ, ਆਪਣੇ ਆਲੇ ਦੁਆਲੇ ਨੂੰ ਪ੍ਰਕਾਸ਼ਮਾਨ ਕਰਦੀ ਹੈ, ਪਰ ਅਗਨੀ ਦਾ ਸੇਕ ਤੇ ਅਗਨੀ ਦਾ ਪ੍ਰਚੰਡ ਇਹ ਵੀ ਬਹੁਤਾ ਸਮਾਂ ਕਾਇਮ ਨਹੀਂ ਰਹਿੰਦਾ। ਤੇ ਛੇਵਾਂ ਪ੍ਰਕਾਸ਼ ਜਿਹੜਾ ਹੈ ਉਹ ਸਾਇੰਸ ਨੇ ਸਾਨੂੰ ਦਿੱਤਾ। ਵਿਗਿਆਨ ਨੇ ਜਿਹੜੀ ਬਿਜਲੀ ਬਣਾ ਕੇ ਮਨੁੱਖਤਾ ਨੂੰ ਦਿੱਤੀ ਹੈ ਨਾ, ਇਹ ਵੀ ਤਾਂ ਪ੍ਰਕਾਸ਼ ਹੈ। ਪਰ ਇੱਕ ਬੇਨਤੀ ਕਰਾਂ, ਸਾਇੰਸ ਦਾ ਦਿੱਤਾ ਹੋਇਆ ਜਿਹੜਾ ਪ੍ਰਕਾਸ਼ ਹੈ ਨਾ, ਇਹਦੇ ਵਿੱਚ ਕਲਖ ਹੈ। ਅੱਜ ਵੀ ਪਿੰਡਾਂ ਦੇ ਵਿੱਚ ਜਿਹੜੇ ਬਲਬ ਟਿਮਟਿਮਾਉਂਦੇ ਨੇ ਨਾ, ਅੱਜ ਤੋਂ ਕਿਤੇ 10-15 ਸਾਲ ਪਿੱਛੇ ਚਲੇ ਜਾਓ, ਸਾਡੇ ਘਰਾਂ ਵਿੱਚ ਬਲਬ ਜਗਦੇ ਸਨ, 60 ਵਾਟ, 100 ਵਾਟ, 1000 ਵਾਟ। ਜਿਸ ਜਗ੍ਹਾ ਤੇ ਬਲਬ ਲੱਗਾ ਹੁੰਦਾ ਸੀ ਨਾ, ਤੁਸੀਂ ਨੋਟ ਕਰੋ, ਉਹਦੇ ਨਾਲ ਜਿਹੜੀ ਕੰਧ ਉਹ ਕਾਲੀ ਹੋ ਜਾਂਦੀ ਸੀ, ਕਿਉਂਕਿ ਸਾਇੰਸ ਦੇ ਪ੍ਰਕਾਸ਼ ਦੇ ਵਿੱਚ ਕਲਖ ਹੈ, ਕਾਰਬਨ ਹੈ। ਟਿਊਬਲਾਈਟਸ ਜਿਹੜੀਆਂ ਸਨ ਅੱਜ ਤੋਂ 5-10 ਸਾਲ ਪਿੱਛੇ ਤੱਕ, ਜਾਂ ਹੁਣ ਵੀ ਕਈ ਥਾਵਾਂ ਤੇ ਲੱਗੀਆਂ ਹੁੰਦੀਆਂ ਨੇ, ਕੁਝ ਸਮੇਂ ਬਾਅਦ ਉਹ ਟਿਊਬਲਾਈਟ ਦੋਨੋਂ ਪਾਸਿਓਂ ਕਾਲੀ ਹੋ ਜਾਂਦੀ ਹੈ। ਕਿਉਂ? ਕਿਉਂਕਿ ਉਹਦੇ ਵਿੱਚ ਕਾਰਬਨ ਹੈ। ਜਿਹੜੇ ਸਾਡੇ ਕਿਸਾਨ ਵੀਰ, ਮਜ਼ਦੂਰ ਵੀਰ ਦਿਨ ਰਾਤ ਮਿਹਨਤ ਕਰਦੇ ਨੇ, ਖੇਤੀ ਕਰਦੇ ਨੇ, ਸੂਰਜ ਦੀ ਤਪਸ਼ ਦੇ ਵਿੱਚ ਉਹਨਾਂ ਦਾ ਸਰੀਰ ਵੀ ਕਾਲਾ ਹੋ ਜਾਂਦਾ ਹੈ। ਸੋ ਜਿੰਨੇ ਵੀ ਪ੍ਰਕਾਸ਼ ਨੇ ਮੁਬਾਰਕ ਨੇ, ਪਰ ਸੰਪੂਰਨ ਨਹੀਂ। ਜਿਹੜਾ ਸਭ ਤੋਂ ਉੱਤਮ ਪ੍ਰਕਾਸ਼ ਹੈ ਉਹ ਹੈ ਗੁਰਮਤ ਦੀ ਵਿਦਿਆ ਦਾ ਪ੍ਰਕਾਸ਼, ਜਿਹੜਾ ਕਦੇ ਮੁੱਕਦਾ ਨਹੀਂ, ਜਿਹੜਾ ਕਦੇ ਸੁੱਕਦਾ ਨਹੀਂ, ਜਿਹੜਾ ਕਦੇ ਰੁਕਦਾ ਨਹੀਂ। ਤੇ ਇਸ ਪ੍ਰਕਾਸ਼ ਦੇ ਵਿੱਚੋਂ ਕਿਤੇ ਕਾਲਖ ਨਹੀਂ, ਸਗੋਂ ਇਸ ਦੇ ਵਿੱਚੋਂ ਦੁੱਧ ਵਾਂਗੂ ਚਟਿਆਈ ਨਜ਼ਰ ਆਉਂਦੀ ਹੈ ਜਿਹੜਾ ਇਸ ਪ੍ਰਕਾਸ਼ ਨੂੰ ਹਿਰਦੇ ਧਾਰਨ ਕਰਦਾ। ਸਤਿਗੁਰ ਦਿਆਲ ਕਿਰਪਾ ਕਰਕੇ ਬਖਸ਼ਿਸ਼ ਦੇ ਖਾਤੇ ਵਿੱਚੋਂ ਉਸ ਦੇ ਜੀਵਨ ਨੂੰ ਦੁੱਧ ਵਰਗਾ ਚਿੱਟਾ ਕਰ ਦਿੰਦੇ ਨੇ, ਉਹਦੇ ਅੰਦਰ ਦੀ ਕਾਲਖ ਨੂੰ ਧੋ ਦਿੰਦੇ ਨੇ। ਸੋ ਸਤਿਗੁਰ ਸੱਚੇ ਪਾਤਸ਼ਾਹ ਪੰਚਮ ਪਿਤਾ ਸਾਹਿਬੇ ਕਮਾਲ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਇਹ ਪਾਵਨ ਬਚਨ, ਜੋ ਸਿੱਖਾਂ ਦੇ ਧਰਮ ਧੁਰੇ ਵਿੱਚੋਂ ਅੱਜ ਹੁਕਮਨਾਮਾ ਪ੍ਰਗਟ ਹੋਇਆ, ਹਰਿਮੰਦਰ ਸਾਹਿਬ ਇਹ ਧਰਮ ਦਾ ਧੁਰਾ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਕੇ ਅੱਜ ਬਚਨ ਕਰਕੇ ਪਏ ਸਮਝਾਉਂਦੇ ਨੇ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਗੁਰਪੂਰਾ ਭੇਟਿਓ ਵੱਡ ਭਾਗੀ, ਮਨਹਿ ਭਇਆ ਪਰਗਾਸਾ।
ਸਤਿਗੁਰ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਦੇ ਮੁਖਾਰ ਬਿੰਦ ਤੋਂ ਇਹ ਪਾਵਨ ਬਚਨ ਸੋਰਠ ਰਾਗ ਦੇ ਵਿੱਚ ਕੀਰਤਨੀਆਂ ਨੂੰ ਗਾਇਨ ਕਰਨ ਦਾ ਹੁਕਮ ਹੈ, ਸੋਰਠ ਰਾਗ। ਤੇ ਇਹ ਪਾਵਨ ਬਚਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ 609 ਅੰਗ ਤੇ ਸੁਭਾਏਮਾਨ ਨੇ। ਮੇਰੇ ਸੋਹਣੇ ਸਤਿਗੁਰੂ ਪਿਤਾ ਗੁਰਦੇਵ, ਸੋਹਣੇ ਰੱਬ ਦੀ ਉਸਤਤ ਕਰਦਿਆਂ, ਸਮਰੱਥ ਗੁਰੂ ਦੀ ਉਸਤਤ ਕਰਦਿਆਂ ਇਹ ਬਚਨ ਫਰਮਾਉਂਦੇ ਨੇ, ਗੁਰਪੂਰਾ ਭੇਟਿਓ ਵੱਡ ਭਾਗੀ, ਮਨਹਿ ਭਇਆ ਪਰਗਾਸਾ। ਵੱਡੇ ਭਾਗਾਂ ਦੇ ਨਾਲ ਸਮਰੱਥ ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਅੱਜ ਸੰਸਾਰ ਦੇ ਵਿੱਚ ਗੁਰੂ ਕਹਾਉਣ ਵਾਲੇ ਅਖੌਤੀ ਗੁਰੂ ਡੰਮ ਬੜੇ ਦਾਅਵੇ ਕਰਦੇ ਨੇ, ਪਰ ਸੱਚ ਕਹਿਦਿਆਂ ਸਮਰੱਥ ਕੇਵਲ ਇੱਕੋ ਹੈ ਜਿਹਦੀ ਸ਼ਰਨ ਵਿੱਚ ਆਏ ਹਾਂ। ਤੇ ਇਸ ਦੀ ਸ਼ਰਨ ਵਿੱਚ ਆਇਆ ਲਾਭ ਕੀ ਹੁੰਦਾ? ਪਿਤਾ ਜੀ ਇਸ ਗੱਲ ਦੀ ਗਰੰਟੀ ਦਿੰਦੇ ਨੇ, ਪਿਤਾ ਜੀ ਫਰਮਾਉਂਦੇ ਨੇ ਐਸੇ ਸਮਰੱਥ ਗੁਰੂ ਦੇ ਮਿਲਿਆਂ ਕੀ ਪ੍ਰਾਪਤ ਹੋਏਗਾ? ਮਨੈ ਭਇਆ ਪ੍ਰਗਾਸਾ, ਮਨ ਵਿੱਚ ਉਹ ਪ੍ਰਕਾਸ਼ ਪ੍ਰਗਟ ਹੋਏਗਾ, ਮਨ ਵਿੱਚ ਉਹ ਵਿਗਾਸ ਪ੍ਰਗਟ ਹੋਏਗਾ ਜਿਸ ਦੇ ਲਈ ਸਦੀਆਂ ਤੋਂ ਸਾਧੂ ਜਨ, ਹੋਰ ਕਈ ਧਰਮ ਦੇ ਮਾਰਗ ਤੇ ਤੁਰੇ ਹੋਏ ਰਾਹਗੀਰ ਯਤਨ ਤਾਂ ਬੜੇ ਕੀਤੇ, ਪਰ ਉਹ ਇਸ ਪ੍ਰਕਾਸ਼ ਤੱਕ ਨਹੀਂ ਪਹੁੰਚ ਸਕੇ।
ਕੋਈ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ।
ਗੁਰੂ ਕਿਆ ਸਿੱਖਾ, ਆਪਣੇ ਸਾਹਿਬ ਪਰਮੇਸ਼ਵਰ ਦੇ ਉੱਤੇ ਇੰਨਾ ਕੁ ਭਰੋਸਾ ਕਰ, ਇੰਨਾ ਕੁ ਵਿਸ਼ਵਾਸ ਦ੍ਰਿੜ ਕਰ ਲੈ ਕਿ ਮੇਰੇ ਸਮਰੱਥ ਗੁਰੂ ਦੇ ਬਰਾਬਰ, ਬਰਾਬਰ ਤਾਂ ਕੀ ਨੇੜ ਤੇੜ ਤੱਕ ਵੀ ਕੋਈ ਦੂਜਾ ਪਹੁੰਚਣ ਵਾਲਾ ਨਹੀਂ।
ਆਪਣੇ ਸਤਿਗੁਰ ਕੈ ਬਲਿਹਾਰ,
ਆਪਣੇ ਸਤਿਗੁਰੂ ਤੋਂ ਕੁਰਬਾਨ ਜਾਈਏ, ਬਲਿਹਾਰ ਜਾਈਏ। ਬਲਿਹਾਰ ਲਫ਼ਜ਼ ਬੜਾ ਪਿਆਰਾ ਜੇ, ਬਲਿਹਾਰ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵਿੱਚ ਇਹ ਲਫ਼ਜ਼ ਕਈ ਥਾਵਾਂ ਤੇ ਸਤਿਗੁਰਾਂ ਨੇ ਵਰਤਿਆ। ਪਰ ਇੱਕ ਬੇਨਤੀ ਕਰਾਂ, ਅਸਲ ਬਲਿਹਾਰ ਕਦੋਂ ਜਾਵਾਂਗੇ? ਜਦੋਂ ਆਪਣਾ ਬਲ ਹਾਰ ਦੇਵਾਂਗੇ, ਬਲ ਹਾਰ, ਆਪਣੀ ਹਉਮੈ, ਆਪਣੀ ਈਗੋ, ਆਪਣਾ ਸਿਆਣਪ, ਆਪਣੀ ਚਤਰਾਈ ਨੂੰ ਤਿਆਗ ਕੇ ਜਦੋਂ ਆਪਣੀ ਹੌਂਦ ਨੂੰ ਮਿਟਾ ਕੇ ਗੁਰੂ ਦੀ ਸ਼ਰਨ ਵਿੱਚ ਆਵਾਂਗੇ ਨਾ, ਤਾਂ ਅਸਲ ਦੇ ਵਿੱਚ ਗੁਰੂ ਦੇ ਚਰਨਾਂ ਵਿੱਚ ਬਲਿਹਾਰ ਜਾਵਾਂਗੇ। ਗੱਲਾਂ ਨਾਲ ਤੇ ਬਲਿਹਾਰ ਜਾਇਆ ਜਾ ਸਕਦਾ, ਪਰ ਜਿਹੜਾ ਅਸਲ ਮਾਰਗ ਹੈ ਉਹ ਆਪਣੀ ਹਉਮੈ ਅਹੰਕਾਰ ਨੂੰ ਜਦੋਂ ਤਿਆਗ ਕੇ ਗੁਰੂ ਕਾ ਸਿੱਖ ਧਰਮ ਧੁਜਾ ਨੂੰ ਬੁਲੰਦ ਕਰੇਗਾ ਤਾਂ ਗੁਰੂ ਦੇ ਚਰਨਾਂ ਦੀ ਪ੍ਰਾਪਤੀ ਹੋਵੇਗੀ।
ਆਗੈ ਸੁਖ ਪਾਛੈ ਸੁਖ ਸਹਿਜਾ, ਘਰ ਆਨੰਦ ਹਮਾਰਾ।
ਇਸ ਪਾਵਨ ਸ਼ਬਦ ਦੀ ਰਹਾਉ ਦੀ ਪੰਕਤੀ, ਸਮੁੱਚੇ ਸ਼ਬਦ ਦਾ ਸੈਂਟਰਲ ਆਈਡੀਆ, ਸਤਿਗੁਰੂ ਕੀ ਸਮਝਾਉਣਾ ਚਾਹੁੰਦੇ ਨੇ, ਕੀ ਬਖਸ਼ਿਸ਼ ਕਰਨਾ ਚਾਹੁੰਦੇ ਨੇ? ਪਿਤਾ ਜੀ ਸੱਚੇ ਪਾਤਸ਼ਾਹ ਰਹਿਮਤ ਕਰਕੇ ਦੱਸਦੇ, ਆਗੈ ਸੁਖ ਪਾਛੈ ਸੁਖ ਸਹਿਜਾ। ਇਹ ਜਿਹੜੀ ਸਹਿਜ ਦੀ ਅਵਸਥਾ ਹੈ, ਇਹ ਜੋ ਸਬਰ ਸੰਤੋਖ ਦੀ ਅਵਸਥਾ ਹੈ, ਇਹ ਗੁਰੂ ਪੂਰੇ ਦੇ ਚਰਨਾਂ ਵਿੱਚੋਂ ਜਦੋਂ ਪਰਮੇਸ਼ਵਰ ਦਿਆਲ ਕਿਰਪਾ ਕਰਕੇ ਪ੍ਰਗਟ ਕਰਦੇ ਨੇ, ਤੇ ਸਾਡਾ ਇਹ ਸਮਾਂ ਵੀ ਸੁਹੇਲਾ ਹੁੰਦਾ ਤੇ ਅਗਲਾ ਸਮਾਂ ਵੀ, ਕਿਉਂਕਿ ਸਤਿਗੁਰੂ ਦਾ ਸੁਭਾਅ ਹੈ ਇੱਥੇ ਉੱਥੇ ਰਖਵਾਲਾ, ਪ੍ਰਭ ਸਤਿਗੁਰ ਦੀਨ ਦਿਆਲਾ। ਇੱਥੇ ਇੱਕ ਬੇਨਤੀ ਕਰਾਂ, ਜਦੋਂ ਅਸੀਂ ਅੱਜ ਗੱਲ ਕੀਤੀ ਨਾ ਇਸ ਪਾਵਨ ਪੰਕਤੀ ਦੇ ਵਿੱਚ ਬਲਿਹਾਰ ਜਾਣ ਦੀ, ਤੇ ਇੱਥੇ 2 ਮਿੰਟ ਲਈ ਦਾਸ ਤੁਹਾਡੇ ਚਰਨਾਂ ਵਿੱਚ ਇੱਕ ਬੇਨਤੀ ਕਰੇ। ਸਾਧ ਸੰਗਤ ਜੀ, ਅੱਜ ਹਰ ਇੱਕ ਸਿੱਖ ਦਾਅਵਾ ਕਰਦਾ ਮੈਂ ਆਪਣੇ ਗੁਰੂ ਦੇ ਬਲਿਹਾਰ ਜਾਣਾ, ਆਪਣੇ ਗੁਰੂ ਤੋਂ ਕੁਰਬਾਨ ਜਾਣਾ, ਪਰ ਕਿਵੇਂ ਕੁਰਬਾਨ ਜਾਣਾ ਸੀ, ਕਿਵੇਂ ਬਲਿਹਾਰ ਜਾਣਾ ਸੀ? ਆ ਪਿਛਲੇ ਕੁਝ ਵਰ੍ਹਿਆਂ ਤੋਂ ਅੱਜ ਸਾਰੇ ਸੰਸਾਰ ਦੇ ਵਿੱਚ ਇੱਕ ਰੌਲਾ ਪਿਆ ਸਿੱਖ ਜਗਤ ਦਾ, ਕੀ ਬੇਅਦਬੀਆਂ ਦਾ ਮਾਮਲਾ। ਅਸੀਂ ਬੜਿਆਂ ਨੇ ਕਿਹਾ, ਬੜਿਆਂ ਨੇ ਰੌਲਾ ਪਾਇਆ ਜੀ, ਗੁਰੂ ਸਾਹਿਬ ਦੀ ਬੇਅਦਬੀ ਹੋ ਰਹੀ ਹੈ। ਮਾਫ਼ ਕਰਨਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਇਹ ਲਫ਼ਜ਼ ਤਾਂ ਗੁਰਸਿੱਖ ਦੇ ਹਿਰਦੇ ਨੂੰ ਛਲਨੀ ਕਰ ਦਿੰਦਾ। ਇਹ ਰਸਨਾ ਤੇ ਆਉਣਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਪਰ ਸੱਚ ਕਵਾਂ ਪਿਆਰਿਓ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਸੇ ਹੋਰ ਨੇ ਨਹੀਂ ਜੇ ਕੀਤੀ, ਅਸਾਂ ਆਪ ਕੀਤੀ ਹੈ। ਬੇਅਦਬੀ ਕੀ ਹੈ? ਬਾਪੂ ਦਾ ਹੁਕਮ ਨਾ ਮੰਨਣਾ ਬੇਅਦਬੀ ਹੈ ਨਾ? ਅਸੀਂ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਮੰਨਿਆ ਨਹੀਂ, ਕਮਾਇਆ ਨਹੀਂ, ਅਸੀਂ ਬੇਅਦਬੀ ਕੀਤੀ। ਜ਼ਾਲਮਾਂ ਨੇ ਬੇਅਦਬੀ ਨਹੀਂ ਕੀਤੀ, ਮਾਫ ਕਰਨਾ। ਗੁਰੂ ਗ੍ਰੰਥ ਸਾਹਿਬ ਜੀ ਪ੍ਰਗਟ ਗੁਰਾਂ ਕੀ ਦੇਹ ਹਨ, ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਨਾਜ਼ਰ ਨੇ। ਹਿੰਦੁਸਤਾਨ ਦੇ ਸੁਪਰੀਮ ਕੋਰਟ ਨੇ ਵੀ ਇਹ ਗੱਲ ਮੰਨ ਲਈ ਕਿ ਗੁਰੂ ਗ੍ਰੰਥ ਸਾਹਿਬ ਜੀ ਜਾਗਤ ਗੁਰੂ ਨੇ, ਇਹਨਾਂ ਦੇ ਨਾਂ ਤੇ ਰਜਿਸਟਰੀ ਹੋ ਸਕਦੀ ਹੈ, ਇਹਨਾਂ ਦੇ ਨਾਂ ਤੇ ਧਰਮ ਕਾਰਜਾਂ ਦਾ ਲੈਣ ਦੇਣ ਹੋ ਸਕਦਾ ਹੈ। ਅਸੀਂ ਕੇਵਲ ਬੇਅਦਬੀ ਕਹਿਤਾ। ਜ਼ਾਲਮਾਂ ਨੇ ਗੁਰੂ ਘਰ ਦੇ ਨਾਲ ਆਡਾ ਲਿਆ, ਬੇਅਦਬੀ ਤਾਂ ਅਸਾਂ ਕੀਤੀ ਬਚਨ ਨਾ ਮੰਨ ਕੇ। ਉਹਨਾਂ ਜ਼ਾਲਮਾਂ ਨੇ ਗੁਰੂ ਗ੍ਰੰਥ ਸਾਹਿਬ ਤੇ ਹਮਲਾ ਕੀਤਾ। ਹਮਲੇ ਤੇ ਬੇਅਦਬੀ ਚ ਬੜਾ ਫਰਕ ਜੇ, ਬੜੇ ਕਾਨੂੰਨ ਬਣ ਰਹੇ ਨੇ। ਚਲੋ ਸ਼ੁਕਰ ਹੈ ਸਮੇਂ ਦੀਆਂ ਸਰਕਾਰਾਂ ਨੂੰ ਜਾਗ ਆਈ, ਪਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੋ ਸਾਰੀ ਸ੍ਰਿਸ਼ਟੀ ਦਾ ਕਾਨੂੰਨ ਜਗਤ ਨੂੰ ਸਮਝਾਉਂਦੇ ਨੇ। ਗੁਰੂ ਗ੍ਰੰਥ ਸਾਹਿਬ ਤਾਂ ਕਿਸੇ ਕਾਨੂੰਨ ਦੇ ਦਾਇਰੇ ਵਿੱਚ ਨਹੀਂ ਨਾ, ਇਹ ਤਾਂ ਸਮਰੱਥ ਨੇ, ਸਰਬਦਿਆਲ ਨੇ। ਬੇਨਤੀ ਕਰਾਂ, ਜੇ ਕੋਈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸਿੱਧਾ ਹਮਲਾ ਕਰੇ ਨਾ, ਤੇ ਉਸ ਦੇ ਲਈ ਧਾਰਾ 302 ਦਾ ਕਾਨੂੰਨ ਬਣੇ, ਜੋ ਸਰਕਾਰਾਂ ਨੇ ਬਣਾ ਦਿੱਤਾ। ਚਲੋ ਇਹ ਸਮਾਂ ਆਏਗਾ, ਪਰ ਖਾਲਸੇ ਨੇ ਕਿਸੇ ਸਰਕਾਰ ਵੱਲ ਨਹੀਂ ਜੇ ਵੇਖਿਆ, ਉਡੀਕ ਨਹੀਂ ਜੇ ਕੀਤੀ। ਜੇ ਕੋਈ ਗੁਰੂ ਘਰ ਦੇ ਲਈ ਕੋਈ ਮਾੜਾ ਬੋਲ ਵੀ ਬੋਲਦਾ ਸੀ ਨਾ, ਤੇ ਖਾਲਸਾ ਉਸੇ ਸਮੇਂ ਉਹਦਾ ਬਦਲਾ ਲੈ ਲੈਂਦਾ ਸੀ। ਪਿਆਰਿਓ, ਹੱਥ ਜੋੜ ਬੇਨਤੀ ਕਰਾਂ, ਜੇ ਗੁਰੂ ਦੇ ਸਰੂਪ ਨੂੰ ਅਸੀਂ ਵਿਗਾੜ ਰਹੇ ਹਾਂ, ਗੁਰੂ ਦੇ ਬਖਸ਼ੀ ਹੋਈ ਸਾਬਤ ਸੂਰਤ ਨੂੰ ਵਿਗਾੜ ਰਹੇ ਹਾਂ, ਅਸੀਂ ਵੀ ਹਮਲਾ ਕਰ ਰਹੇ ਹਾਂ ਗੁਰੂ ਦੇ ਸਰੂਪ ਦੇ ਉੱਤੇ। ਧਿਆਨ ਰੱਖਿਓ, ਅਸੀਂ ਵੀ ਉਹਨਾਂ ਦੀ ਕੈਟੇਗਰੀ ਚ ਆਵਾਂਗੇ ਜਿਨ੍ਹਾਂ ਨੂੰ ਅੱਜ ਅਸੀਂ ਜ਼ਾਲਮ ਕਹਿੰਦੇ ਹਾਂ, ਜਿਨ੍ਹਾਂ ਨੂੰ ਅਸੀਂ ਦੋਸ਼ੀ ਕਹਿੰਦੇ ਹਾਂ। ਗੁਰੂ ਸਵਾਰਿਓ, ਹੱਥ ਜੋੜ ਬੇਨਤੀ ਕਰਾਂ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਸਦਾ ਕਾਇਮ ਦਾਇਮ ਰਹੇ, ਇਸ ਦੇ ਲਈ ਹਰ ਸਿੱਖ ਨੂੰ ਯਤਨ ਕਰਨਾ ਪਵੇਗਾ। ਭਾਈ, ਜੋ ਵੀ ਇਹ ਬੇਅਦਬੀਆਂ ਦੇ ਦਾਇਰੇ ਵਿੱਚ ਗੱਲਾਂ ਆਉਂਦੀਆਂ ਨੇ, ਮੈਂ ਤਾਂ ਫਿਰ ਬੇਨਤੀ ਕਰਾਂ, ਇਹ ਸਿੱਧਾ ਹਮਲਾ ਹੈ ਪੰਥ ਦੇ ਉੱਤੇ। ਸੁਚੇਤ ਹੋਵੋ, ਗੁਰੂ ਦੀ ਬਾਣੀ ਦੇ ਨਾਲ ਜੁੜੋ। ਅੱਜ ਗੁਰੂ ਗ੍ਰੰਥ ਸਾਹਿਬ ਦੇ ਸੰਬੰਧ ਵਿੱਚ ਕੋਈ ਵੀ ਐਰਾ ਗੈਰਾ ਉੱਠ ਕੇ ਗੁਰੂ ਡੰਮ ਦੇ ਵਿੱਚੋਂ ਕਹਿੰਦਾ ਇਹ ਪੁਸਤਕ ਹੈ, ਜੇ ਉਹਨਾਂ ਦੀ ਅੱਖ ਨਹੀਂ ਖੁੱਲੀ। ਵੈਸੇ ਕਿਸੇ ਨੂੰ ਹੱਕ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੱਜ ਕਰਨ ਦਾ, ਗੁਰੂ ਗ੍ਰੰਥ ਸਾਹਿਬ ਸਭ ਤੋਂ ਵੱਡੇ ਜੱਜ ਨੇ। ਇਹ ਜਦੋਂ ਅਸੀਂ ਢਿੱਲੜ ਹੋ ਗਏ, ਦੂਜਿਆਂ ਨੂੰ ਮੌਕਾ ਮਿਲ ਗਿਆ, ਜੇ ਅਸੀਂ ਸੁਚੇਤ ਹੋਈਏ, ਕਿਸੇ ਦੀ ਕੀ ਮਜ਼ਾਲ, ਕੋਈ ਸਾਡੇ ਗੁਰੂ ਦੇ ਉੱਤੇ ਉਂਗਲ ਚੁੱਕ ਦੇਵੇ, ਸਾਡੇ ਗੁਰੂ ਦੇ ਲਈ ਕੋਈ ਐਸੀ ਜਿਹੜੀ ਹੈ ਉਹ ਭਾਸ਼ਾ ਵਰਤੇ ਜੋ ਸਿੱਖ ਨੂੰ ਬਰਦਾਸ਼ਤ ਨਹੀਂ। ਸੋ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਸਤਿਗੁਰੂ ਪੰਚਮ ਪਾਤਸ਼ਾਹ ਦੇ ਪਾਵਨ ਬਚਨ, ਜਦੋਂ ਗੁਰੂ ਦੇ ਬਚਨ ਜੀਵਨ ਵਿੱਚ ਕਮਾਵਾਂਗੇ, ਗੁਰੂ ਦੀ ਖੇਡ ਐਸੀ ਵਰਤੇਗੀ, ਆਗੈ ਸੁਖ ਪਾਤਸ਼ਾਹ ਸੁਖ ਸਹਿਜਾ, ਅੱਗੇ ਵੀ ਇਹ ਖੇਡ ਬਣੀ ਰਹੇਗੀ ਨਿਰੰਤਰ। ਤੇ ਇਹ ਸਮੇਂ ਜਿਹੜਾ ਸਾਡਾ ਜੀਵਨ ਸਤਿਗੁਰ ਸੱਚੇ ਪਾਤਸ਼ਾਹ ਨੇ ਬਖਸ਼ਿਆ, ਕਹਿੰਦੇ ਨੇ ਇਹ ਵੀ ਭਲਾ ਹੋਵੇਗਾ। ਆਗੈ ਸੁਖ ਪਾਤਸ਼ਾਹ ਸੁਖ ਸਹਿਜਾ, ਘਰ ਆਨੰਦ ਹਮਾਰੇ, ਇਹ ਸਾਡੇ ਹਿਰਦੇ ਰੂਪੀ ਘਰ ਦੇ ਵਿੱਚ, ਸਾਡੇ ਜੀਵਨ ਰੂਪੀ ਘਰ ਦੇ ਵਿੱਚ ਸਦਾ ਆਨੰਦ ਦੀਆਂ ਛਹਿਬਰਾਂ ਲੱਗ ਜਾਣਗੀਆਂ।
ਰਹਾਉ ਅੰਤਰ ਜਾਮੀ ਕਰਨ ਹਾਰਾ, ਸੋਈ ਖਸਮ ਹਮਾਰਾ।
ਘੱਟ ਘੱਟ ਕੇ ਅੰਤਰ ਕੀ ਜਾਨਤ, ਭਲੇ ਬੁਰੇ ਕੀ ਪੀਰ ਪਛਾਨਤ, ਚੀਂਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਐਸੇ ਮੇਰੇ ਸੋਹਣੇ ਰੱਬ ਜੀ, ਮੇਰੇ ਪਰਮਾਤਮਾ ਵਾਹਿਗੁਰੂ ਜੀ, ਜੋ ਅੰਤਰ ਜਾਮੀ ਨੇ, ਸਭ ਦੇ ਅੰਤਰ ਦੀ ਜਾਣਦੇ ਨੇ ਤੇ ਕਰਨ ਕਾਰਨ ਸਮਰੱਥ ਵੀ ਨੇ। ਸੱਚੇ ਪਾਤਸ਼ਾਹ ਨੇ ਪਰਮਾਤਮਾ ਦੇ ਦੋ ਵੱਡੇ ਗੁਣਾਂ ਦਾ ਜ਼ਿਕਰ ਕਰਦਿਆਂ, ਅੰਤਰ ਜਾਮੀ ਕਰਨੇ ਹਾਰਾ, ਕਰਨ ਕਾਰਨ ਸਮਰੱਥ, ਤ੍ਰੈਕਾਲ ਦਰਸੀ, ਉਹੀ ਸਾਡਾ ਜੀਵਨ ਦਾ ਦਾਤਾ ਹੈ, ਉਹੀ ਸਾਡਾ ਖਸਮ ਹੈ, ਉਹੀ ਸਾਡਾ ਮਾਲਕ ਹੈ, ਜਿਸ ਦਾ ਬਖਸ਼ਿਆ ਜੀਵਨ ਅਸੀਂ ਜੀ ਰਹੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਥੇ ਬੜੇ ਪਿਆਰ ਨਾਲ ਸਾਨੂੰ ਸਮਝਾਇਆ, ਮਤਾਂ ਕੋਈ ਕਿੰਤੂ ਮਨ ਵਿੱਚ ਆ ਜਾਵੇ, ਅੰਤਰ ਜਾਮੀ ਕਰਨੇ ਹਾਰਾ, ਸੋਈ ਖਸਮ ਹਮਾਰਾ, केवल इक्को खसम है, भटक्यो ना जीवन विगड़ जाएगा, उलझ्यो ना ताने बाने विच खच्चत हो जाओगे।
निरभउ भए गुर चरनी लागे, एक राम नाम आधारा।
ओ राम जेड़ा घट घट विच रमिया होया है, जेड़ा रमैया है, उस दे नाम नू हृदय विच टिका के, उस दे जीवन अपने जीवन विच उस दे नाम नू आधार बना के जदो जीवन जीवन दा यतन करांगे ते गुरु दी चरनी लग्या सतगुर सच्चे पातशाह निरभउ होण दी दात बख्शणगे। ए परमात्मा दा गुण जे मूल मंत्र दे विच पढ़दे हो, निरभउ निरवैर, ए परमात्मा दे वख वख गुणा दा जो सतगुरां ने बयान कीता सच्चे पातशाह बख्शिश करदे ने। समर्थ दी शरण विच आया जदों पूरे दी टेक लिती परमेश्वर दे नाम दी बंदगी कीती की होया जीवन विच निरभउ भए निरभउ दी अवस्था विच पहुंच गए। ए गुरु दी समर्थ दी कृपा नाल ए कला वर्त गई।
सफल दर्शन अकाल मूरत प्राप है पी हो बनहारा।
ओ अकाल मूरत काल तो रहत परमात्मा, ओ सोना रब सचे पातशाह बख्शिश करदे ने, कहंदे ने सफल दर्शन गुरु दी कृपा दे नाल जीवन विचों साडे अंदरों ही उस दे दर्शन सफल हो गए, दर्शन प्राप्त हुए। कौन जेड़ा प्रभ ओ वाहिगुरु है भी होवनहारा, जो सदा इस संसार दे विच इस कुदरत विच रचिया होया है, जिस दी ये सारी कुदरत कुदरत जेड़ी है रचना है ओ रचनहार है, प्रभ है भी होवन आहरा, सदा सदा थिर रहन वाला परमात्मा गुरु दी कृपा दे नाल जीवन विचों उस दे सफल दर्शना दी प्राप्ति हो गई।
कंठ लगाए अपने जन रखे अपनी प्रीत प्यारा।
सोने रब जी इन्ने कृपालता दे सागर ने, जिवें भाई गुरदास जी दा बचन है, चरण शरण गुर एक पेंडा जाए चल, सतगुर कोट पेंडा आगे होए लेत है। सच्चे पातशाह पंचम गुरदेव पे फरमाउंदे ने उस सोने दे प्रति अपनी प्रीत नू प्रगट कर, उस सोने नू प्रेम कर, वह तैनू गल नाल ला लवेगा। कंठ लगाए अपने जन राखे, जन दी पैज रखण वाला वाहिगुरु परमात्मा, एक बेनती करा जिसने उस दी गल कीती ना, जिसने उस दा जिक्र कीता, जिसने गल कीती उसनू गुरु ने गल ना लाया, ते जिसने उस दे ले कोई मंदा लफज वरत्या, जिसने गाल दित्ती उनू गाल दित्ता, ऐसा जे मेरा रब, ऐसा जे मेरा सोना, जिसने अपने भगत प्यारियां नू प्रीत करन वालियां नू अपने गल ना ला के उन्हां नू इस संसार दे माया दे धंधियां चों बचा लिया।
वड्डी वड्याई अचरज सोभा कारज आया रासे।
उस सोने दी वड्याई दा कोई भला की बयान करे, वो ते कहण ते कथन तो बाहर है। उस दी सोभा अचरज दी अवस्था विच पहुंचांदी है, अचरज जेड़ा कहण तो भी बाहर होवे, जेड़ा महसूस तो कीता जा सके पर लफ्जां दे विच बयान ना कीता जा सके, उस सोने दी ऐसी वड्याई है मेरे सोने रब दी वड्डी वड्याई। अचरज सोभा कारज आया रासे, उस दी सोभा उस्तत कीतियां उस सोने रब दी, जिवें बेनती करा उस्तत लफज है ना, उस्तत करके ही उस तत् तक पहुंचया जा सकता है। जेड़ा रमैया है, जेड़ा रमया होया है, घट घट दे विच वसया होया है, जदों उस दी उस्तत करांगे सतगुर दयाल दी कृपा नाल सारे कारज जीवन दे रास होणगे।
नानक कौ गुर पूरा भेटियो सगले दुख बिनासे।
सतगुरु श्री गुरु नानक देव सचे पातशाह पंजवें जामे दे विच इन्हां बचना दे राही बेनती करके समझाउंदे ने, नानक कहो गुर पूरा भेटियो सगले दुख बिनासे। जीवन दे विच जदों समर्थ प्रगट हो जाएगा, जीवन दे विच जदों एक खेड बन जाएगी, ते महाराज सचे पातशाह कहंदे ने दुखां दा नाश हो जाएगा, दुखां दा विनाश हो जाएगा, दुख नेड़े भी नहीं आउणगे। काम क्रोध लोभ झूठ निंदा इनते आप छड़ावो, कदों कृपा वरतेगी, कदों कारज रास होणगे, जदों सोने दे चरणा विच इमानदारी दे नाल भावना दे नाल जदों उस दा जस गाउण दा यतन करांगे। सो इस शब्द दे नाल लड़ीवार शब्द दी विचार जो कि बहुत एक सुंदर उपराला SGPC वालों के समय विच रह के यतन करिए कि लड़ीवार जिहड़ा शब्द है उस दी संपूर्ण विचार वह भी हो सके। सो ए अगे हुंदा सी भई एक अद पदे दी विचार हो गई, दो पदयां दी विचार, पर ए हुकम है हुण हर एक प्रचारक लई कि इस शब्द नूं संपूर्ण करना है। सो सतगुर सच्चे पातशाह कृपा करके अज दा पावन शब्द जो धन गुरु ग्रंथ साहिब जी दे पवित्र 1064 अंक ते सुभायमान है, गुरु अमरदास जी दी पावन बाणी मारू राग दे विच। मारू महला तीजा,
मारू महला तीजा, काया कंचन शब्द विचारा।
काया आम तौर ते काया वास्ते गुरु ग्रंथ साहिब दे पावन स्वरूप विच कुछ लफज आए ने। काया शरीर, तन, पिंडा, ये लफज आप सुनने हैं ना बाणी कई थावां ते आउंदे ने। तन, शरीर, पिंडा, काया, एक लफज होर आउंदा है, वो लफज केड़ा है? आम तौर ते जदों कोई भैड़े बंदे की गल करनी होवे ना, एक एक लफज है बद, जिथे बद लफज लग जावे ना उथे फिर गल नैगेटिव हो जाती है। बद नसीब, बद फैली, बद माश, बद चलन। हुण तुसीं वेखो जिते बद आ गया, इन्हां लफ्ज़ां दे नाल बाणी जी एक पिंडे वास्ते लफ्ज़ होर आया बदन। बदन ते बदन नूं संधि विच्छेद करो, असीं संसार विच की करन आए हां? गुरु साहिब बद ना, बद नन्ना ला लो, बदन बद ना। जीवन विच रहिंदे हां, इस शरीर विच जिउंदे हां, इस बदन विच रहिंदे हां, बद कर्म नहीं करना, बद तों बचना, बद फैली तो बचना। सतगुरु सच्चे पातशाह इथे लफज वरतदे ने काया। काया कंचन शब्द विचारा, इस काया दे विच पांच तन तत को तन रचियो, पढ़दे हां ना, पांच तत को तन रचियो, जानो चतुर सजान जै ते उपजो नानका, लीनता है मैं मान। जेड़ा ये तन है ना, ये काया है जिदे विच गुर शब्द दी विचार टिक गई ना, तीजे पातशाह दावा करते ने कि परमेश्वर की ऐसी कृपा वरतेगी कि ओ शरीर काया भी कंचन वर्गी हो जाएगी।
तिथे हर वसै जिसदा अंत न पारा वारा।
इस काया दे विच ओ परमात्मा जी का वास है जिसदा आद अंत कोई नहीं जान सकिया।
आन दिन हर सेवे हो सच्ची बाणी, हर जीओ शब्द मिलाएदा।
अन दिन दा भाव दिन राती, बाणी च कई थावां ते बचन आउंदा ना, दिन राती आराधो प्यारो, निमखना कीचा ढीला। अन दिन, अन दिन हर सेवे हो सच्ची बाणी, सच्ची बाणी दा जाप करके उस परमात्मा दी बंदगी मनुख नूं दिन रात करनी चाहीदी है। एक पल छिन वास्ते भी उस सोने दी याद ना भुले। हर जियो, हे हरी दे प्यारे जीव, उस सोने हर जियो दी बंदगी कर। की होएगा? हर जियो शब्द मिलाएंदा, गुरु दा शब्द ही उस सोने रब दी प्राप्ति दा एक मात्र साधन है जो उस दे नाल मिला दिया करदा है।
हर चित है तिन बलिहारा जाओ।
जो जीव परमेश्वर नू चित विच चितवदे ने, बाणी बार बार मनुख नू चेतावनी देंदी है, चेता ही ता चेत, जदों चेता आ गया भाई सन्मुख हो जा, चेत लै। नौवें पातशाह बाकमाल ढंग दे नाल इस गल नू समझाउंदे ने, चेतना है तो चेत लै, निस दिन मैं प्राणी, छिन छिन औद बेहात है, फूटे घट ज्यो पानी। कहिंदे जिवें एक टुट्टे हुए मिट्टी दे भांडे विचों घड़े विचों ਜੇ ਕੋਈ ਕਰੈਕ ਆ ਜਾਵੇ ਨਾ ਭਾਂਡੇ ਵਿੱਚ ਮਿੱਟੀ ਦਾ ਭਾਂਡਾ, ਤੇ ਇੱਕ ਇੱਕ ਬੂੰਦ ਕਰਕੇ ਜਿਵੇਂ ਪਾਣੀ ਰਿਸਦਾ ਹੈ, ਇੱਕ ਦਿਨ ਘੜਾ ਮੁੱਕ ਜਾਂਦਾ ਹੈ, ਕਹਿੰਦਾ ਇਸ ਤਰ੍ਹਾਂ ਤੇਰੇ ਸਰੀਰ ਰੂਪੀ ਭਾਂਡੇ ਵਿੱਚੋਂ ਹਰ ਇੱਕ ਸਵਾਸ ਦੇ ਨਾਲ ਤੂੰ ਮੌਤ ਦੇ ਨੇੜੇ ਜਾ ਰਿਹਾ। ਭਾਈ ਚਿਤਵਣਾ ਕਰ, ਹਰ ਚੇਤ ਹੈ ਤਿੰਨ ਬਲਹਾਰੇ ਜੀਉ, ਹਰ ਚੇਤ ਹੈ ਤਿੰਨ ਬਲਿਹਾਰੇ ਜਾਉ। ਸਤਿਗੁਰੂ ਤੀਜੇ ਪਾਤਸ਼ਾਹ ਬਚਨ ਕਰਕੇ ਸਮਝਾਉਂਦੇ ਨੇ, ਉਹਨਾਂ ਦੇ ਕੁਰਬਾਨ ਜਾਵਾਂ, ਬਲਿਹਾਰ ਜਾਵਾਂ ਜਿਹੜੇ ਉਸ ਸੋਹਣੇ ਰੱਬ ਨੂੰ ਚਿਤਵਦੇ ਨੇ।
ਗੁਰ ਕਾ ਸ਼ਬਦ ਤਿੰਨ ਮੇਲ ਮਿਲਾਓ,
ਗੁਰੂ ਕਾ ਸ਼ਬਦ ਹੀ ਇੱਕ ਐਸੀ ਕਮਾਈ ਹੈ ਜਿਸ ਕਮਾਈ ਦੇ ਕੀਤਿਆਂ ਪਰਮਾਤਮਾ ਦੇ ਨਾਲ ਮੇਲ ਮਿਲਾਪ ਸੰਭਵ ਹੈ।
ਤਿੰਨ ਕੀ ਧੂਰ ਲਾਈ ਮੁਖ ਮਸਤਕ, ਸਤ ਸੰਗਤ ਬਹਿ ਗੁਣ ਗਾਏ ਦਾ।
ਉਹਨਾਂ ਦੀ ਧੂੜ ਮਸਤਕ ਤੇ ਲਾਓ। ਆ ਵੇਖੋ ਗੁਰਸਿੱਖਾਂ ਦਾ ਜਿਹੜਾ ਮਰਿਆਦਾ ਦੇ ਅਨੁਸਾਰ ਨਿਤਨੇਮ ਹੈ ਨਾ, ਆਪਣੇ ਸਾਰੇ ਦਿਨ ਦਾ ਕਾਰ ਵਿਹਾਰ ਕਰਕੇ, ਸ਼ਾਮਾਂ ਸਮੇਂ ਸੋਦਰ ਦਾ ਪਾਠ ਕਰਕੇ, ਰਾਤ ਨੂੰ ਜਦੋਂ ਗੁਰੂ ਕਾ ਸਿੱਖ ਆਰਾਮ ਦੀ ਅਵਸਥਾ ਵਿੱਚ ਆਉਂਦਾ ਤੇ ਉਸ ਸਮੇਂ ਸਭ ਤੋਂ ਅਖੀਰਲਾ ਬਚਨ ਕਿਹੜਾ ਪੜਦਾ ਜੀ ਗੁਰੂ ਕਾ ਸਿੱਖ? ਸੋਹਿਲਾ ਸਾਹਿਬ ਦੀ ਬਾਣੀ ਵਿੱਚੋਂ ਪੜ੍ਹਦੇ ਹੋ ਨਾ, ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ। ਤੇ ਇੱਥੇ ਸਾਨੂੰ ਕੀ ਸਮਝਾਉਂਦੇ ਨੇ, ਤਿੰਨ ਕੀ ਧੂਰ ਲਾਈ ਮੁੱਖ ਮਸਤਕ, ਉਹਨਾਂ ਦੀ ਧੂਰ ਮਸਤਕ ਤੇ ਲਾਈਏ। ਕਿਹਨਾਂ ਦੀ? ਸਤ ਸੰਗਤ ਬਹਿ ਗੁਣ ਗਾਇਨ ਦਾ, ਜਿਹੜੇ ਸਤ ਸੰਗਤ ਵਿੱਚ ਆ ਕੇ ਸੋਹਣੇ ਰੱਬ ਜੀ ਦੇ ਗੁਣ ਗਾਇਨ ਕਰਦੇ ਨੇ।
ਹਰ ਕੇ ਗੁਣ ਗਾਵਾ ਜੇ ਹਰ ਪ੍ਰਭ ਭਾਵਾ।
ਇੱਥੇ ਇੱਕ ਸ਼ਰਤ, ਜੇ ਹਰੀ ਦੇ ਗੁਣ ਵੀ ਉਹੀ ਗਾ ਸਕਦਾ ਹੈ ਜਿਹੜਾ ਪਰਮਾਤਮਾ ਨੂੰ ਭਾਉਂਦਾ ਹੋਵੇ। ਪਰਮਾਤਮਾ ਦੇ ਇੱਛਾ ਦੇ ਬਿਨਾਂ ਇਹ ਪੋਸੀਬਲ ਨਹੀਂ। ਸੋ ਸਤਿਗੁਰ ਦਿਆਲ ਦੇ ਚਰਨਾਂ ਵਿੱਚ ਸਦਾ ਇਹ ਮੰਗ ਮੰਗਿਆ ਕਰੋ। ਹੱਥ ਜੋੜ ਬੇਨਤੀ ਕਰਾਂ, ਪੰਥ ਖਾਲਸਾ ਜੀ ਆਪਣੀ ਨਿੱਤ ਦੀ ਅਰਦਾਸ ਦੇ ਵਿੱਚ ਸ਼ਾਮਲ ਕਰ ਲਓ। ਬਚਨ ਬੜੇ ਕੰਮ ਆਉਣਗੇ, ਰੱਬ ਨੂੰ ਕਿਵੇਂ ਭਾਵਾਂਗੇ। ਨਿੱਤ ਦੀ ਅਰਦਾਸ ਵਿੱਚ ਇੱਕ ਬਚਨ ਬੇਨਤੀ ਜੋਦੜੀ ਕੀਤਾ ਕਰੋ ਸਤਿਗੁਰਾਂ ਦੇ ਚਰਨਾਂ ਵਿੱਚ। ਸਤਿਗੁਰੂ ਕਿਰਪਾ ਕਰੋ, ਨੇਮ ਤੇ ਪ੍ਰੇਮ ਵਿੱਚ ਵਾਧੇ ਬਖਸ਼ੋ। ਜਿਸ ਦਾ ਕਿਸੇ ਦਾ ਨਿਤਨੇਮ ਹੈ ਮੁਬਾਰਕ ਹੈ। ਪੰਜ ਬਾਣੀਆਂ ਦਾ ਨਿਤਨੇਮ ਹਰ ਇੱਕ ਸਿੱਖ ਦੇ ਲਈ ਇਹ ਮਿਨੀਮਮ ਡੋਜ਼ ਹੈ, ਘੱਟੋ ਘੱਟ ਇਹ ਨੇਮ ਕਰਨਾ। ਬਾਕੀ ਹੋਰ ਬਾਣੀਆਂ ਪੜੋ, ਸਹਿਜ ਪਾਠ ਕਰੋ, ਦਿਨ ਰਾਤ ਜੁੜੇ ਰਹੋ, ਕੰਮ ਕਾਰ ਕਰਦਿਆਂ ਜੁੜੇ ਰਹੋ ਅੰਦਰੋਂ ਮਨੋ ਉਸ ਸੋਹਣੇ ਦੇ ਚਰਨਾਂ ਦੇ ਨਾਲ। ਪਰ ਨਾਲ ਅਰਦਾਸ ਕਰੋ, ਜਿੱਥੇ ਵੀ ਪਹੁੰਚੇ ਆ ਨਾ ਨਿਤਨੇਮ ਦੇ ਵਿੱਚ, ਜਿਹੜੀ ਵੀ ਪੌੜੀ ਚੜੇ ਆ ਉੱਥੇ ਰੁਕਣਾ ਨਹੀਂ, ਅਗਲੀ ਅਰਦਾਸ ਕਰਨਾ, ਸਤਿਗੁਰੂ ਨੇਮ ਤੇ ਪ੍ਰੇਮ ਵਿੱਚ ਵਾਧੇ ਬਖਸ਼ੋ, ਤਾਂ ਕਿ ਤੁਹਾਡੀ ਅਸੀਸ ਦੇ ਨਾਲ, ਤੁਹਾਡੀ ਬਰਕਤ ਦੇ ਨਾਲ ਮੈਂ ਧਰਮ ਦੇ ਮਾਰਗ ਤੇ ਹੋਰ ਅੱਗੇ ਕਦਮ ਪੁੱਟ ਸਕਾਂ। ਹਰ ਕੇ ਗੁਣ ਗਾਵਾਂ ਜੇ ਹਰ ਪ੍ਰਭ ਭਾਵਾਂ, ਕਿਉਂਕਿ ਹਰੀ ਦੇ ਗੁਣ ਪਰਮਾਤਮਾ ਦੀ ਮਰਜ਼ੀ ਤੋਂ ਬਿਨਾਂ ਨਹੀਂ ਗਾਏ ਜਾ ਸਕਦੇ।
ਅੰਤਰ ਹਰ ਨਾਮ ਸ਼ਬਦ ਸੁਹਾਵਾ।
ਪਰਮੇਸ਼ਵਰ ਦੀ ਬੰਦਗੀ, ਪਰਮੇਸ਼ਵਰ ਦਾ ਨਾਮ, ਇਹ ਗੁਰ ਸ਼ਬਦ ਦੀ ਕਮਾਈ ਵਿੱਚੋਂ ਜਦੋਂ ਸੁਹਾਵਣੀ ਖੇਡ ਬਣ ਜਾਵੇ ਨਾ, ਜਿਹੜੇ ਪਰਮੇਸ਼ਵਰ ਦੇ ਨਾਮ ਦਾ ਬੀਜ ਜਦੋਂ ਬੀਜਿਆ ਗਿਆ, ਤੇ ਫਿਰ ਉਹ ਜਦੋਂ ਬੀਜ ਪ੍ਰਫੁੱਲਤ ਹੋਏਗਾ, ਧਰਮ ਦੀ ਧਰਤੀ ਦੇ ਵਿੱਚੋਂ ਪ੍ਰਗਟ ਹੋਏਗਾ, ਉਹ ਸੁਹਾਵਣਾ ਬਾਗ ਜੀਵਨ ਬਣ ਜਾਏਗਾ। ਜੀਵਨ ਦਾ ਤੁਹਾਡਾ ਇੱਕ ਇੱਕ ਕਦਮ ਸੁਹਾਵਣਾ ਹੋਵੇਗਾ। ਜਿੱਥੇ ਜਿੱਥੇ ਗੁਰੂ ਕਾ ਸਿੱਖ ਵਿਚਰੇਗਾ, ਉਹਦੇ ਜੀਵਨ ਦੀ ਖੁਸ਼ਬੋ ਕਈਆਂ ਨੂੰ ਆਪਣੇ ਚਰਨਾਂ ਨਾਲ ਜੋੜ ਲਵੇਗੀ।
ਗੁਰਬਾਣੀ ਚੌਕੁੰਡੀ ਸੁਣੀਐ ਸੱਚੈ ਨਾਮ ਸਮਾਏ ਦਾ।
ਜਿਹੜਾ ਬਾਣੀ ਪੜ੍ਹੇ, ਬਾਣੀ ਦੀ ਵਿਚਾਰ ਨੂੰ ਹਿਰਦੈ ਧਾਰਨ ਕਰੇ, ਸੱਚੇ ਪਾਤਸ਼ਾਹ ਕਹਿੰਦੇ ਗੁਰਬਾਣੀ ਚੌਕੁੰਡੀ ਸੁਣੀਐ, ਕਹਿੰਦੇ ਗੁਰਬਾਣੀ ਦੇ ਸਦਕਾ, ਨਾਮ ਦੀ ਕਮਾਈ ਦੇ ਸਦਕਾ, ਉਹ ਹਰ ਪਾਸੇ ਚੌਹਾਂ ਦਿਸ਼ਾਵਾਂ ਦੇ ਵਿੱਚ, ਦਸਾਂ ਦਿਸ਼ਾਵਾਂ ਦੇ ਵਿੱਚ ਹਰ ਪਾਸੇ ਉਸ ਦੀ ਸੋਭਾ ਵਡਿਆਈ ਹੋਵੇਗੀ ਜੋ ਨਾਮ ਦੇ ਵਿੱਚ ਮਨ ਨੂੰ ਟਿਕਾਵੇਗਾ।
ਸੋ ਜਨ ਸਾਚਾ ਜੇ ਅੰਤਰ ਭਾਲੇ।
ਜਿਹੜਾ ਗੁਰਮੁਖ ਇਸ ਭੇਤ ਨੂੰ ਸਮਝ ਗਿਆ, ਜੋ ਗੁਰਮੁਖ ਇਸ ਮਾਰਗ ਦੇ ਕਦਮ ਪੁੱਟਦਿਆਂ ਇੱਥੇ ਪਹੁੰਚ ਗਿਆ ਕਿ ਸੱਚ ਕੀ ਏ ਤੇ ਝੂਠ ਤੋਂ ਬਚਣਾ ਕਿਵੇਂ ਹੈ। ਇੱਕ ਬੇਨਤੀ ਕਰਾਂ ਸਾਧ ਸੰਗਤ ਜੀ, ਇੱਕ ਲਫ਼ਜ਼ ਹੈ ਗਲੇ ਲਾਓ, ਨਿਤਨੇਮ ਨੂੰ ਗਲੇ ਲਾਓ, ਚੰਗੀ ਵਿਚਾਰ ਨੂੰ ਗਲੇ ਲਾਓ, ਚੰਗੇ ਮਿੱਤਰਾਂ ਨੂੰ ਜਿਹੜੇ ਗੁਰੂ ਦੀ ਸੋਝੀ ਦੇਣ ਉਹਨਾਂ ਨੂੰ ਗਲੇ ਲਾਓ, ਪੰਜ ਕਕਾਰਾਂ ਨੂੰ ਗਲੇ ਲਾਓ, ਸੋਹਣੇ ਜੀਵਨ ਨੂੰ ਗਲੇ ਲਾਓ, ਤੇ ਇੱਕ ਹੁੰਦਾ ਗਲੋਂ ਲਾਓ, ਮੰਦੀ ਵਾਸ਼ਨਾ ਨੂੰ ਗਲੋਂ ਲਾਓ, ਭੈੜੀ ਸੋਚ ਨੂੰ ਗਲੋਂ ਲਾਓ। ਜਿਹੜੀ ਵਿਚਾਰ ਮੈਨੂੰ ਗੁਰੂ ਨਾਲ ਜੁੜਨ ਨਹੀਂ ਨਾ ਦਿੰਦੀ ਉਸ ਨੂੰ ਗਲੋਂ ਲਾਓ। ਹੁਣ ਗਲੇ ਲਾਓ ਤੇ ਗਲੋਂ ਲਾਓ ਨੂੰ ਵਿੱਚ ਕੇਵਲ ਇੱਕ ਮਾਤਰਾ ਦਾ ਫਰਕ ਹੈ, ਪਰ ਸਾਡੇ ਜੀਵਨ ਦੀ ਖੇਡ ਬਦਲ ਜਾਂਦੀ ਹੈ। ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਕੇ ਸਮਝਾਉਂਦੇ ਨੇ, ਸੋ ਜਨ ਸਾਚਾ, ਜੇ ਅੰਤਰ ਭਲ ਹੈ, ਜਿਹੜਾ ਆਪਣੇ ਅੰਦਰੋਂ ਲੱਭਣ ਦਾ ਯਤਨ ਕਰੇ ਨਾ, ਆਪਣੇ ਅੰਦਰ ਦੀ ਯਾਤਰਾ ਕਰਨ ਦੀ ਜਾਂਚ ਸਿੱਖ ਜਾਵੇ, ਸੱਚੇ ਪਾਤਸ਼ਾਹ ਉਹਨੂੰ ਸੱਚਾ ਕਹਿੰਦੇ ਨੇ, ਕਿਉਂਕਿ ਉਹਦੇ ਜੀਵਨ ਵਿੱਚੋਂ ਸੱਚ ਪ੍ਰਗਟ ਹੁੰਦਾ ਹੈ।
ਗੁਰ ਕੈ ਸ਼ਬਦ ਹਰ ਨਦਰ ਨਿਹਾਲੇ।
ਫਿਰ ਇੱਥੇ ਸਤਿਗੁਰੂ ਬਾਰ ਬਾਰ ਸਾਨੂੰ ਇਹ ਗੱਲ ਰਿਪੀਟ ਕਰਕੇ ਸਮਝਾਉਂਦੇ ਨੇ, ਮਤਾ ਪਹਿਲੀ ਵਾਰੀ ਸਮਝ ਨਾ ਆਵੇ, ਦੂਜੀ ਵਾਰੀ ਵੀ ਗੱਲ ਨਾ ਬਣੇ ਤੇ ਗੁਰੂ ਕਿਆ ਸਿੱਖਾ ਇਹ ਗੱਲ ਨੂੰ ਸਮਝ ਲੈ। ਗੁਰੂ ਕੇ ਸ਼ਬਦ, ਗੁਰੂ ਦੇ ਸ਼ਬਦ ਨਾਲ ਹੀ ਸਾਰੀ ਖੇਡ ਬਣਨੀ, ਕਿਉਂਕਿ ਸ਼ਬਦ ਤੋਂ ਬਿਨਾਂ ਧਰਮ ਦੀ ਪੜ੍ਹਾਈ ਅਧੂਰੀ ਹੈ। ਸਿੱਖ ਨੂੰ, ਜਗਤ ਜੀਵਾਂ ਨੂੰ ਕਲਯੁਗ ਦੇ ਵਿੱਚ ਸਤਿਗੁਰਾਂ ਨੇ ਗੁਰ ਸ਼ਬਦ ਦੇ ਨਾਲ ਜੋੜਿਆ, ਗੁਰ ਸ਼ਬਦ ਦੇ ਅੰਗ ਲਾਇਆ। ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਫਰਮਾਉਂਦੇ ਨੇ, ਗੁਰ ਕੈ ਸ਼ਬਦ ਹਰ ਨਦਰ ਨਿਹਾਲੇ, ਉਸ ਨੂੰ ਨਦਰੀ ਨਦਰ ਨਿਹਾਲ ਕਰ ਦਿੰਦੇ ਨੇ, ਬਖਸ਼ਿਸ਼ਾਂ ਦੇ ਖਜ਼ਾਨੇ ਦੀਆਂ ਚਾਬੀਆਂ ਬਖਸ਼ ਦਿੰਦੇ ਨੇ ਜੋ ਗੁਰੂ ਕੇ ਸ਼ਬਦ ਦੀ ਕਮਾਈ ਕਰਦੇ ਹਨ।
ਗਿਆਨ ਅੰਜਨ ਪਾਏ ਗੁਰ ਸ਼ਬਦੀ, ਨਦਰੀ ਨਦਰ ਮਿਲਾਏ ਦਾ।
ਗਿਆਨ ਦਾ ਸੁਰਮਾ, ਗਿਆਨ ਅੰਜਨ, ਜਿਵੇਂ ਸੁਖਮਨੀ ਸਾਹਿਬ ਦੀ 23ਵੇਂ ਅਸ਼ਪਤੀ ਦਾ ਸਲੋਕ ਹੈ ਨਾ, 23ਵਾਂ ਸਲੋਕ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਇੱਥੇ ਸਤਿਗੁਰੂ ਸਮਝਾਉਂਦੇ ਨੇ ਗਿਆਨ ਦਾ ਸੁਰਮਾ, ਗਿਆਨ ਰੂਪੀ ਅੰਜਨ ਅੱਖਾਂ ਚ ਪਾਉਣ ਨਾਲ ਕੀ ਹੋਏਗਾ, ਗਿਆਨ ਅੰਜਨ ਪਾਏ ਗੁਰ ਸ਼ਬਦੀ, ਗੁਰੂ ਦੀ ਸ਼ਬਦ ਦੀ ਕਿਰਪਾ ਨਾਲ ਉਹ ਗਿਆਨ ਜੀਵਨ ਵਿੱਚ ਪ੍ਰਗਟ ਹੋਏਗਾ। ਨਦਰੀ ਨਦਰ ਮਿਲਾਏਂਦਾ, ਸਤਿਗੁਰੂ ਨਦਰ ਕਰਕੇ, ਬਖਸ਼ਿਸ਼ ਕਰਕੇ, ਕਿਰਪਾ ਦੇ ਖਾਤੇ ਵਿੱਚੋਂ ਆਪਣੇ ਚਰਨਾਂ ਵਿੱਚ ਥਾਂ ਦੇ ਕੇ ਆਪਣੇ ਹਿਰਦੇ ਨਾਲ, ਆਪਣੇ ਕੰਠ ਦੇ ਨਾਲ, ਆਪਣੇ ਅੰਗ ਦੇ ਨਾਲ ਅੰਗੀਕਾਰ ਕਰ ਲੈਣਗੇ।
ਵੱਡਾ ਭਾਗ ਇਹੋ ਸਰੀਰ ਪਾਇਆ।
ਵੱਡੇ ਭਾਗਾਂ ਨਾਲ ਸਾਨੂੰ ਇਹ ਸਰੀਰ ਪ੍ਰਾਪਤ ਹੋਇਆ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ, 83,99,999 ਜੂਨਾ ਭੁਗਤ ਕੇ ਤਾਂ ਇਹ ਸਰੀਰ ਵਿੱਚ ਆਏ ਹਾਂ। ਵੱਡੇ ਭਾਗਾਂ ਨਾਲ ਇਹ ਸਰੀਰ ਪ੍ਰਾਪਤ ਹੋਇਆ ਹੈ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਕੇ ਵੱਡੇ ਭਾਗ ਇਹੋ ਸਰੀਰ ਪਾਇਆ, ਇਹ ਗੱਲ ਸਮਝਾਉਂਦੇ ਨੇ, ਸਿੱਖਾ ਤੇਰੇ ਭਾਗ ਵੱਡੇ ਨੇ, ਜੇ ਪਰਮੇਸ਼ਵਰ ਦੇ ਤਰਸ ਦਾ ਸਦਕਾ ਤੈਨੂੰ ਇਹ ਕਾਇਆ ਪ੍ਰਾਪਤ ਹੋਈਏ।
ਮਾਨਸ ਜਨਮ ਸ਼ਬਦ ਚਿਤ ਲਾਇਆ।
ਅਸਲ ਦੇ ਵਿੱਚ ਇਹ ਮਨੁੱਖਾ ਦੇ ਹੀ ਪ੍ਰਾਪਤ ਹੀ ਤਾਂ ਹੋਈਏ, ਇਹ ਸਰੀਰ ਤਾਂ ਹੀ ਮਿਲਿਆ ਕਿ ਅਸੀਂ ਪਰਮੇਸ਼ਵਰ ਦੇ ਸ਼ਬਦ ਵਿੱਚ ਚਿੱਤ ਨੂੰ ਲਾਈਏ। ਸ਼ਬਦ ਨੂੰ ਚਿੱਤ ਵਿੱਚ ਲਾਇਆ ਹੀ ਸਾਰੀ ਖੇਡ ਸੰਭਵ ਹੈ।
ਬਿਨ ਸ਼ਬਦ ਸਭ ਅੰਧ ਅੰਧੇਰਾ, ਗੁਰਮੁਖ ਕਿਸਹਿ ਬੁਝਾਏ ਦਾ।
ਸ਼ਬਦ ਤੋਂ ਬਿਨਾਂ ਇਹ ਜੀਵਨ ਅੰਧੇਰਾ ਹੈ। ਜਿਨ੍ਹਾਂ ਦੇ ਕੋਲ ਕੁਦਰਤੀ ਤੌਰ ਤੇ ਅੱਖਾਂ ਦਾ ਪ੍ਰਕਾਸ਼ ਨਹੀਂ ਨਾ, ਆਮ ਤੌਰ ਤੇ ਅਸੀਂ ਉਹਨਾਂ ਨੂੰ ਬਲਾਈਂਡ ਕਹਿ ਦਿੰਦੇ ਹਾਂ, ਪ੍ਰੇਮ ਦੇ ਵਿੱਚ ਸੂਰਮਾ ਵੀ ਕਹਿ ਦਿੰਦੇ ਹਾਂ, ਸੂਰਮੇ ਸਿੰਘ, ਅੰਨਾ ਕਹਿ ਦਿੰਦੇ ਹਾਂ, ਪਰ ਅਸਲ ਦੇ ਵਿੱਚ ਅੰਨਾ ਕੌਣ ਹੈ? ਜਿਸ ਨੇ ਗੁਰੂ ਦੇ ਗਿਆਨ ਨੂੰ ਹਿਰਦੇ ਧਾਰਨ ਨਹੀਂ ਕੀਤਾ। ਸਤਿਗੁਰ ਸੱਚੇ ਪਾਤਸ਼ਾਹ ਇਸੇ ਗੱਲ ਨੂੰ ਸਮਝਾਉਂਦੇ ਨੇ ਵੀ ਬਿਨ ਸ਼ਬਦ ਹੈ ਸਭ ਅੰਧ ਅੰਧੇਰਾ, ਸ਼ਬਦ ਤੋਂ ਬਿਨਾਂ, ਗੁਰ ਸ਼ਬਦ ਦੀ ਕਮਾਈ ਤੋਂ ਬਿਨਾਂ ਇਹ ਜਗਤ ਮਨਮੁਖਾਂ ਨੂੰ ਗੁਣ ਨਜ਼ਰ ਨਹੀਂ ਆਉਂਦੇ। ਗੁਰਮੁਖ ਕਿਸੇ ਬੁਝਾਏ ਦਾ, ਕਿਸੇ ਵਿਰਲੇ ਤੇ ਕਿਰਪਾ ਹੁੰਦੀ ਏ, ਉਹ ਗੁਰਮੁਖ ਜਨਾਂ ਨੂੰ ਪਰਮਾਤਮਾ ਜੀ ਆਪ ਬਖਸ਼ਿਸ਼ ਕਰਕੇ, ਇਹ ਗਿਆਨ ਦਾ ਅੰਜਨ ਬਖਸ਼ਿਸ਼ ਕਰਕੇ ਤੇ ਜੀਵਨ ਵਿੱਚ ਰਹਿਮਤ ਵਰਤਾ ਦਿੰਦੇ ਨੇ।
ਇੱਕ ਕਿਤ ਆਏ ਜਨਮ ਗਵਾਏ,
एक ता ओ ने जेड़े संसार विच आए पर उना दा आवना भी सफल नहीं होया, एक कित आए जन्म गवाए, जेड़े जन्म नू गवा के जुए विच बाजी हार के इस संसार तो विदा हो गए।
मन मुख लागे दूजा पाए,
माया दियां ठगियां ठगौरियां विच खचत हो के मन मुख जीवन विच झूठ नू सच जान बैठा। जेड़ा झूठ सी बार बार बाबा जी ने समझाया सी बाणी दे विच इस झूठ दे मगर ना लगो, पर फिर भी जेड़े मनुख इस झूठ दे मगर लगे ने मनमुख लागे दूजे पाए, जेड़े रब नू पिठ बखा के माया दियां ठगियां ठगोरियां विच खचत हो गए ओ मनमुख ने।
एह वेला फिर हाथ न आवे पग खिसया पछताएंदा।
जदों समा निकल जावे, कदी भी गुजरिया होया समा दुबारा हाथ नहीं आउंदा। ए समा सानू सच नू विहाजन दे लई धंदिया नू विसार के धर्म दे मार्ग ते कदम पुट्टण लई प्राप्त होया, पर अफसोस बाबा जी सानू चेतावनी देंदे ने ए वेला फिर हाथ ना आवै। फिर जदों ए समा निकल गया फिर मनमुख पछताउंदे ने, क्योंकि उस समय विच रह के उस समय विच गुरु दे उपदेश नू जीवन विच ना कमा के मनमुख फिर पछताउंदे ने।
गुरु कै शब्द पवित्र शरीरा,
गुरु दे शब्द दे नाल इस जीवन दी कमाई विच ऐसा टुका प्रगट हुंदा है, ए शरीर भी पवित्र हो जांदा है। आम तौर ते वेखो ना राह विच जांदियां किते कोई गुरमुख रूह कोलो लंघदी होवे ना उदे आले दुआले ऐसा औरा हुंदा है, ऐसा उदे आले दुआले सच दा प्रकाश हुंदा है कि ओ नेड़ेओं भी लंघ जाए ना ते कई बारी परमात्मा चेते आ जांदा है। पुरातन समयां दे विच ना कोई सोशल मीडिया सी, ना किसे प्रकार दा कोई प्रचार दा होर ढंग सी, केवल एक गुरसिखां दा जीवन सी ना जिस जीवन नू वेख के हर एक बंदा चाहुंदा सी काश मैं भी ऐसा गुरु दा सिख बना। अज सोशल मीडिया दे विच देखो विज्ञान ने तरक्की बड़ी कीती, अज सोशल मीडिया दा हड़ आया पिया, पर माफ करना धर्म दे राह दे उत्ते असी कोई दा बहुता लाभ नहीं लै सके, क्योंकि इस नू नैगेटिविटी लई ज्यादा वरत्या जांदा है। ए हुण साइंस दी नवीं काढ है AI, आर्टिफिशियल इंटेलीजेंस। अज तुसी वेखो बड़ा मन दुखदा है जदों गुरु साहब दी ऐसी कई गलत तस्वीरां बना के शरारती लोग जड़े ने जान के एक कार्य करदे ने। पर एक बेनती करां, दुखी दा मन जरूर हुंदा है पर इस दुख दे विच्चों एक खुशी भी प्रगट हुंदी है कि जे कोई AI दा या सोशल मीडिया दा मिसयूज करके धर्म दे विरुद्ध वरतदा है ते की असी उहदा सही यूज करके धर्म प्रचार वास्ते नहीं वरत सकदे। चलो इस वड्डी स्टेज तो गल करनी केवल इशारा मात्र, डिटेल विच नहीं, बहुत छेती गुरु के कुछ सिख इस लई लगे ने इस AI दा साइंस दी इस तरक्की दा जेड़ा है वो भला यूज किवें कीता जावे। कुछ समय तक तुहाडे हत्थां विच वो चीज पहुंचेगी गुरु के सिख बड़े प्यार नाल, क्योंकि खालसा कदे अवेसला नहीं हुंदा, खालसा सदा सुचेत है। ਉਹਨਾਂ ਨੂੰ AI ਦਾ ਬਕਾਇਦਾ ਗੁਰੂ ਦੇ ਹਿਸਾਬ ਨਾਲ ਜਵਾਬ ਦੇਣ ਵਾਸਤੇ ਕੁਝ ਐਪਸ ਤਿਆਰ ਹੋ ਰਹੀਆਂ ਨੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਇਸ ਵੱਡੀ ਵਡਿਆਈ ਨੂੰ ਅਸੀਂ ਗੁਰੂ ਦੇ ਚਰਨਾਂ ਵਿੱਚ ਰਹਿ ਕੇ ਜਗਤ ਤੱਕ ਪਹੁੰਚਾ ਸਕੀਏ। ਗੁਰ ਕੈ ਸ਼ਬਦ ਪਵਿੱਤਰ ਸਰੀਰਾ, ਗੁਰੂ ਦੇ ਸ਼ਬਦ ਨਾਲ ਇਹ ਕਾਇਆ ਪਵਿੱਤਰ ਹੁੰਦੀ ਹੈ, ਜਿੱਥੇ ਰਸਨਾ ਪਵਿੱਤਰ ਹੁੰਦੀ ਹੈ, ਸ਼ਬਦ ਸੁਣਿਆ ਕੰਨ ਪਵਿੱਤਰ ਹੁੰਦੇ ਨੇ, ਦਰਸ਼ਨ ਕੀਤਿਆਂ ਨੇਤਰ ਪਵਿੱਤਰ ਹੁੰਦੇ ਨੇ। ਸਤਿਗੁਰੂ ਤਾਂ ਇੱਥੇ ਤੱਕ ਦਾਵਾ ਕਰਤਾ ਗੁਰ ਕੈ ਸ਼ਬਦ ਪਵਿੱਤਰ ਸਰੀਰਾ, ਗੁਰੂ ਦੀ ਸ਼ਬਦ ਦੀ ਕਮਾਈ ਕੀਤਿਆਂ ਤੇਰਾ ਸਾਰਾ ਸਰੀਰ ਤੇਰੀ ਕਾਇਆ ਹੀ ਪਵਿੱਤਰ ਹੋ ਜਾਵੇਗੀ।
ਇਸ ਵਿੱਚ ਵਸੈ ਸੱਚ ਗੁਣੀ ਗਹੀਰਾ,
ਕਿਉਂਕਿ ਇਸ ਕਾਇਆ ਵਿੱਚ ਮੇਰਾ ਸੋਹਣਾ ਸੱਚ ਦਾ ਖਜ਼ਾਨਾ ਮੇਰਾ ਵਾਹਿਗੁਰੂ ਪਰਮਾਤਮਾ ਵਸਿਆ ਹੋਇਆ ਹੈ, ਪਰ ਜਦੋਂ ਤੱਕ ਅਸੀਂ ਉਹਦੀ ਭਾਲ ਨਹੀਂ ਨਾ ਕੀਤੀ ਅਸੀਂ ਆਪਣੇ ਅੰਦਰੋਂ ਹੀ ਨਹੀਂ ਲੱਭ ਸਕੇ। ਮਨੁੱਖ ਨੇ ਯਾਤਰਾ ਦੇ ਨਾਂ ਤੇ ਕਈ ਮੁਲਕਾਂ ਦੇ ਵਿੱਚ ਸੈਂਕੜੇ ਹਜ਼ਾਰਾਂ ਲੱਖਾਂ ਕਿਲੋਮੀਟਰ ਤੱਕ ਪਾਉਂ ਆਇਆ, ਪਰ ਮਾਫ ਕਰਨਾ ਆਪਣੇ ਅੰਦਰ ਦੀ ਯਾਤਰਾ ਨਹੀਂ ਕਰ ਸਕਿਆ। ਜਦੋਂ ਆਪਣੇ ਅੰਦਰ ਦੀ ਯਾਤਰਾ ਸੰਪੂਰਨ ਹੋਏਗੀ ਫਿਰ ਇਹ ਗੱਲ ਸਮਝ ਆਏਗੀ। ਤਿਸ ਵਿੱਚ ਵਸੈ ਸੱਚ ਗੁਣੀ ਗਹੀਰਾ, ਸੱਚ ਦਾ ਖਜ਼ਾਨਾ ਸੱਚ ਦਾ ਦਾਤਾ ਮੇਰਾ ਪਰਮਾਤਮਾ ਵਾਹਿਗੁਰੂ ਇਸੇ ਕਾਇਆਂ ਦੇ ਵਿੱਚ ਵਸਿਆ ਹੋਇਆ ਹੈ।
ਸੱਚੋ ਸੱਚ ਵੇਖੈ ਸਭ ਥਾਈ, ਸੱਚ ਸੁਣ ਮਨ ਵਸਾਏਂਦਾ।
ਉਹ ਵਾਹਿਗੁਰੂ ਪਰਮਾਤਮਾ ਕਿਰਪਾਲਤਾ ਦੇ ਸਾਗਰ ਸੱਚੇ ਪਾਤਸ਼ਾਹ ਜੋ ਸਾਰੇ ਸੰਸਾਰ ਨੂੰ ਆਪਣੀ ਦ੍ਰਿਸ਼ਟੀ ਨਾਲ ਵੇਖ ਰਹੇ ਨੇ, ਸਾਡੇ ਸਾਰੇ ਕਰਮਾਂ ਨੂੰ ਉਹ ਸੋਹਣੇ ਰੱਬ ਜੀ ਵੇਖ ਕੇ ਜਿਹੜੇ ਨੇ ਉਹ ਚੰਗੇ ਕਰਮ ਕਰਦਿਆਂ ਪ੍ਰਸੰਨ ਹੁੰਦੇ ਨੇ ਕਿ ਜਿਹੜੇ ਕਾਰਜ ਲਈ ਸੰਸਾਰ ਵਿੱਚ ਭੇਜਿਆ ਸੀ ਮਨੁੱਖ ਉਹਨਾਂ ਕਾਰਜਾਂ ਵਿੱਚ ਸਫਲ ਹੋ ਰਿਹਾ ਹੈ। ਸੱਚੋ ਸੱਚ ਵੇਖੈ ਸਭ ਥਾਈ, ਉਹ ਸੱਚਾ ਪਰਮਾਤਮਾ ਹਰ ਥਾਂ ਤੇ ਉਹਦੀ ਨਜ਼ਰ ਹੈ। ਸੱਚ ਸੁਣ ਮਨ ਵਸਾਏਂਦਾ, ਇਹ ਗੁਰੂ ਦੀ ਸੱਚੀ ਬਾਣੀ ਸੁਣ ਕੇ ਗੁਰੂ ਕੇ ਭਗਤ ਪਿਆਰੇ ਉਸ ਸੋਹਣੇ ਰੱਬ ਨੂੰ ਹਿਰਦੇ ਵਿੱਚ ਵਸਾਉਣਾ ਕਰਦੇ ਨੇ।
ਹਉਮੈ ਗਣਤ ਗੁਰ ਸ਼ਬਦ ਨਿਵਾਰੇ।
ਹਉਮੈ ਦੀ ਪੜ੍ਹਾਈ ਦੇ ਵਿੱਚ, ਹਉਮੈ ਵਿੱਚ ਅੰਨਾ ਹੋਇਆ ਮਨੁੱਖ, ਗਰਭ ਦੇ ਵਿੱਚ ਗਲਤਾਨ ਹੋਇਆ, ਉਹ ਜਿਹੜਾ ਗੁਰੂ ਦਾ ਸ਼ਬਦ ਹੈ ਨਾ, ਗੁਰੂ ਦੀ ਸ਼ਬਦ ਦੀ ਕਮਾਈ ਨੂੰ ਨਹੀਂ ਕਰ ਸਕਦਾ। ਹਉਮੈ ਗਣਤ ਗੁਰ ਸ਼ਬਦ ਨਿਵਾਰੇ, ਜਿਨ੍ਹਾਂ ਨੇ ਆਪਣੇ ਜੀਵਨ ਵਿੱਚੋਂ ਗੁਰਮਤ ਦੇ ਪ੍ਰਕਾਸ਼ ਨੂੰ, ਗੁਰ ਸ਼ਬਦ ਦੀ ਕਮਾਈ ਨੂੰ ਜਿਹੜਾ ਹੈ ਉਹ ਕੱਢ ਦਿੱਤਾ, ਜਿਹੜੇ ਜੀਵਨ ਵਿੱਚ ਇਸ ਕਮਾਈ ਨੂੰ ਨਹੀਂ ਕਰਦੇ ਉਹ ਗੁਰੂ ਦੀ ਖੁਸ਼ੀ ਦੇ ਪਾਤਰ ਨਹੀਂ ਬਣ ਸਕਦੇ।
ਹਰ ਜੀਓ ਹਿਰਦੈ ਰੱਖੋ ਉਰ ਧਾਰੇ।
ਇੱਥੇ ਜੋਦੜੀ ਕਰਨ ਦੀ ਜਾਚ ਦੱਸਦੇ ਨੇ, ਹੇ ਵਾਹਿਗੁਰੂ ਜੀ, ਹੇ ਪਰਮਾਤਮਾ ਜੀ, ਕਿਰਪਾ ਕਰਕੇ ਹਿਰਦੇ ਵਿੱਚ ਸਦਾ ਤੁਹਾਡੀ ਯਾਦ ਟਿੱਕੀ ਰਹੇ, ਤੁਹਾਡੇ ਨਾਮ ਦੀਆਂ ਬਰਕਤਾਂ ਸਦਾ ਵਰਤਦੀਆਂ ਰਹਿਣ, ਐਸੀ ਕਿਰਪਾ ਕਰਕੇ ਮੇਰੇ ਜੀਵਨ ਨੂੰ ਸਫਲ ਕਰਨਾ ਕਰੋ।
ਗੁਰ ਕਾ ਸ਼ਬਦ ਸਦਾ ਸਲਾਹੇ, ਮਿਲ ਸਾਚੇ ਸੁਖ ਪਾਏਂਦਾ।
ਗੁਰੂ ਦੇ ਸ਼ਬਦ ਦੀ ਕਮਾਈ ਕਰਕੇ ਸੱਚੇ ਵਿੱਚ ਅਭੇਦ ਹੋ ਕੇ ਹੀ ਇਸ ਜੀਵਨ ਨੂੰ ਸਫਲ ਕੀਤਾ ਜਾ ਸਕਦਾ ਹੈ। ਗੁਰ ਕੈ ਸ਼ਬਦ ਸਦਾ ਸਲਾਹੇ, ਮਿਲ ਸਾਚੇ ਸੁਖ ਪਾਏਂਦਾ। ਜਦੋਂ ਉਹ ਸੱਚਾ ਜੀਵਨ ਵਿੱਚ ਪ੍ਰਗਟ ਹੋ ਜਾਵੇ, ਜੀਵਨ ਦੇ ਸਾਰੇ ਸੁਖ ਸਹਿਜ ਸੁਭਾਅ ਹੀ ਜੀਵਨ ਵਿੱਚ ਪ੍ਰਗਟ ਹੋ ਜਾਂਦੇ ਨੇ।
ਸੋ ਚੇਤੇ ਜਿਸ ਆਪ ਚੇਤਾਏ।
ਉਹੀ ਪ੍ਰਾਣੀ ਪਰਮਾਤਮਾ ਦੀ ਯਾਦ ਵਿੱਚ ਜੁੜ ਸਕਦੇ ਨੇ ਜਿਹੜੇ ਪਰਮੇਸ਼ਵਰ ਦੀ ਬੰਦਗੀ ਦੇ ਖਾਤੇ ਵਿੱਚੋਂ ਭਲੇ ਮਨੁੱਖ ਜਾਣੇ ਜਾਂਦੇ ਨੇ, ਜਿਨ੍ਹਾਂ ਨੂੰ ਆਪ ਪਰਮਾਤਮਾ ਇਸ ਮਾਰਗ ਤੇ ਤੋਰ ਕੇ ਆਪ ਚਿਤਵਨ ਕਰਾਉਂਦਾ ਹੈ।
ਗੁਰ ਕੈ ਸ਼ਬਦ ਵਸੈ ਮਨ ਆਏ।
ਗੁਰੂ ਦੇ ਸ਼ਬਦ ਦੀ ਕਮਾਈ ਸਦਕਾ ਉਹ ਪਰਮਾਤਮਾ ਹਿਰਦੇ ਵਿੱਚ ਆਣ ਵਸਦਾ ਹੈ।
ਆਪੇ ਵੇਖੈ ਆਪੇ ਬੂਝੈ ਆਪੇ ਆਪ ਸਮਾਏਂਦਾ।
ਸਾਡੇ ਜੀਵਨ ਦੀਆਂ ਚਤੁਰਾਈ ਸਿਆਣਪਾਂ ਕਿਸੇ ਜੋਗੀਆਂ ਨਹੀਂ, ਸਭ ਪਰਮਾਤਮਾ ਆਪ ਕਿਰਪਾ ਕਰਕੇ ਆਪੇ ਹੀ ਉਹ ਜਾਣਦਾ ਹੈ, ਆਪੇ ਹੀ ਬੁੱਝਦਾ ਹੈ, ਆਪੇ ਹੀ ਵੇਖਦਾ ਹੈ ਤੇ ਆਪ ਹੀ ਹਿਰਦੇ ਵਿੱਚ ਆਣ ਟਿਕਦਾ ਹੈ।
ਜਿਨ ਮਨ ਵਿੱਚ ਵੱਥ ਪਾਈ ਸੋਈ ਜਾਣੈ।
ਜਿਹੜੇ ਇਸ ਵਸਤ ਨੂੰ, ਇਸ ਵੱਥ ਨੂੰ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਕਰਦੇ ਨੇ ਉਹੀ ਇਸ ਅਵਸਥਾ ਨੂੰ ਜਾਣ ਸਕਦੇ ਨੇ।
ਗੁਰ ਕਾ ਸ਼ਬਦ ਆਪ ਪਛਾਣੈ।
ਗੁਰੂ ਦੇ ਸ਼ਬਦ ਨੂੰ ਆਪ ਪਰਮਾਤਮਾ ਜੀਵਨ ਵਿੱਚ ਪ੍ਰਗਟ ਹੋ ਕੇ ਉਹ ਫੇਰ ਸਾਰੇ ਸੰਸਾਰ ਦੇ ਵਿੱਚ ਸੋਭਾ ਵਡਿਆਈ ਸਦਕਾ ਜਦੋਂ ਇਸ ਸੱਚ ਨੂੰ ਗੁਰੂ ਕਾ ਸਿੱਖ, ਗੁਰਮੁਖ ਜਨ ਪਛਾਣ ਲੈਂਦੇ ਨੇ ਤਾਂ ਅਗਲੀ ਖੇਡ ਬਣਦੀ ਹੈ।
ਆਪ ਪਛਾਣੈ ਸੋਈ ਜਨ ਨਿਰਮਲ ਬਾਣੀ ਸ਼ਬਦ ਸੁਣਾਏਂਦਾ।
ਸੰਸਾਰ ਦੇ ਵਿੱਚ ਦੂਜੇ ਵਿੱਚੋਂ ਕਮੀਆਂ ਕੱਢਣੀਆਂ ਬੜੀਆਂ ਆਸਾਨ ਨੇ, ਦੂਜੇ ਦੇ ਪਾਪ ਲੱਭਣੇ ਬੜੇ ਸੌਖੇ ਨੇ, ਔਗਣ ਲੱਭਣੇ ਸੌਖੇ ਨੇ, ਪਰ ਅਸਲੀ ਖੇਡ ਹੈ ਆਪ ਪਛਾਣੈ। ਆਪਣੇ ਆਪ ਨੂੰ ਨਹੀਂ ਪਛਾਣਿਆ ਤੇ ਸਤਿਗੁਰੂ ਕਹਿੰਦੇ ਨੇ ਜਿਹੜੇ ਆਪਣੇ ਆਪ ਨੂੰ ਪਛਾਣ ਲੈਂਦੇ ਨੇ ਸੋਈ ਜਨ ਨਿਰਮਲ, ਉਹੀ ਅਸਲ ਵਿੱਚ ਨਿਰਮਲ ਜੀਵਨ ਵਾਲੇ ਨੇ। ਬਾਣੀ ਸ਼ਬਦ ਸੁਣਾਏਂਦਾ, ਜਿਹੜੇ ਬਾਣੀ ਨੂੰ ਜੀਵਨ ਵਿੱਚ ਕਮਾਉਂਦੇ ਨੇ ਤੇ ਸੰਸਾਰ ਦੇ ਵਿੱਚ ਦੁਨੀਆਂ ਨੂੰ ਜੋੜਨ ਵਾਸਤੇ ਇਸ ਬਾਣੀ ਦਾ ਪ੍ਰਚਾਰ ਕਰਦੇ ਨੇ, ਦੁਨੀਆਂ ਨੂੰ ਸੁਣਾਉਂਦੇ ਨੇ।
ਇਹ ਕਾਇਆ ਪਵਿੱਤ ਹੈ ਸਰੀਰ।
ਇੱਥੇ ਸਤਿਗੁਰਾਂ ਨੇ ਫੇਰ ਉਹੀ ਬਚਨ ਜਿਹੜਾ ਪਹਿਲੀ ਪੰਕਤੀ ਵਿੱਚ ਉਚਾਰਨ ਕੀਤਾ ਸੀ, ਕਾਇਆ ਕੰਚਨ ਸ਼ਬਦ ਵਿਚਾਰਾ, ਇੱਥੇ ਮਹਾਰਾਜ ਸੱਚੇ ਪਾਤਸ਼ਾਹ 11ਵੇਂ ਪਦੇ ਵਿੱਚ ਬਚਨ ਕਰਦੇ ਨੇ ਇਹ ਕਾਇਆ ਪਵਿੱਤ ਹੈ ਸਰੀਰ। ਇਹ ਕਾਇਆ ਪਵਿੱਤਰ ਹੋ ਜਾਂਦੀ ਹੈ ਪਰਮੇਸ਼ਵਰ ਦੀ ਬੰਦਗੀ ਕੀ ਕੀਤਿਆ ਇਹ ਸਰੀਰ ਪਵਿੱਤਰ ਹੋ ਜਾਂਦਾ ਹੈ।
ਗੁਰ ਸ਼ਬਦੀ ਚੇਤਾ ਗੁਣੀ ਗਹੀਰ,
ਜਿਹੜੇ ਗੁਣਾਂ ਦੇ ਖਜ਼ਾਨੇ ਨੂੰ ਯਾਦ ਰੱਖਦੇ ਨੇ, ਗੁਰ ਸ਼ਬਦ ਦੀ ਕਮਾਈ ਕਰਦੇ ਨੇ, ਜੋ ਚਿਤਵਦੇ ਨੇ, ਉਹ ਹਮੇਸ਼ਾ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਗੁਣਾਂ ਦੇ ਖਜ਼ਾਨੇ ਗੁਣਾਂ ਨੂੰ ਪਰਖਣ ਵਾਲੇ ਹੋ ਜਾਂਦੇ ਨੇ।
ਆਨ ਦਿਨ ਗੁਣ ਗਾਵੇ ਰੰਗ ਰਾਤਾ, ਗੁਣ ਕਹਿ ਗੁਣੀ ਸਮਾਏ ਦਾ।
ਆਨ ਦਿਨ ਦਿਨ ਰਾਤੀ ਸਤਿਗੁਰਾਂ ਦੇ ਪ੍ਰੇਮ ਵਿੱਚ ਜੁੜੇ ਹੋਏ ਗੁਰਮੁਖ ਜਨ ਜਿਹੜੇ ਨੇ, ਉਹ ਇਸ ਰੰਗ ਵਿੱਚ ਰੱਤੇ ਹੋਏ ਗੁਣ ਕਹਿ ਗੁਣੀ ਸਮਾਏਂਦਾ, ਗੁਣਾਂ ਦੀ ਵਿਚਾਰ ਕਰਦਿਆਂ ਗੁਣਾਂ ਦਾ ਹੀ ਰੂਪ ਹੋ ਜਾਂਦੇ ਨੇ।
ਇਹੋ ਸਰੀਰ ਸਭ ਮੂਲ ਹੈ ਮਾਇਆ,
ਜਿਹੜੇ ਇਸ ਜੀਵਨ ਵਿੱਚ ਮਾਇਆ ਦੇ ਪ੍ਰਭਾਵ ਵਿੱਚ ਇੰਨੇ ਖਚਤ ਹੋ ਗਏ ਕਿ ਉਹ ਸੱਚ ਤੋਂ ਦੂਰ ਹੋ ਕੇ, ਭਲਾ ਇਹੋ ਸਰੀਰ ਸਭ ਮੂਲ ਹੈ ਮਾਇਆ, ਜਿਹੜੇ ਮਾਇਆ ਨੂੰ ਹੀ ਸਭ ਕੁਝ ਜਾਣਦੇ ਨੇ, ਉਹਨਾਂ ਦੇ ਪ੍ਰਬੰਧ ਸੰਬੰਧ ਵਿੱਚ ਅੱਗੋਂ ਸਤਿਗੁਰੂ ਫਰਮਾਉਂਦੇ ਨੇ।
ਦੂਜੇ ਭਾਏ ਭਰਮ ਭੁਲਾਇਆ,
ਉਹ ਦੂਜੇ ਰਸਤੇ ਤੇ ਭਟਕ ਗਏ, ਭਰਮ ਦੇ ਵਿੱਚ ਭੁੱਲਣ ਹਾਰ ਜੀਵਨ ਜੀ ਕੇ ਸੱਚ ਤੋਂ ਬਹੁਤ ਦੂਰ ਨਿਕਲ ਜਾਂਦੇ ਨੇ।
ਹਰ ਨਾ ਚੇਤੇ ਸਦਾ ਦੁੱਖ ਪਾਏ, ਬਿਨ ਹਰ ਚੇਤੇ ਦੁੱਖ ਪਾਏ ਦਾ।
ਜਿਹੜੇ ਹਰੀ ਨੂੰ ਨਹੀਂ ਚਿਤਵਦੇ, ਵਾਹਿਗੁਰੂ ਦਾ ਸਿਮਰਨ ਨਹੀਂ ਕਰਦੇ, ਬੰਦਗੀ ਨਹੀਂ ਕਰਦੇ, ਕਹਿੰਦੇ ਨੇ ਉਹ ਫਿਰ ਦੁੱਖ ਪਾਉਂਦੇ ਨੇ, ਤੇ ਦੁੱਖ ਵੀ ਕੈਸਾ, ਹਰ ਚੇਤੇ ਦੁੱਖ ਪਾਏ ਦਾ, ਕਿ ਉਹ ਬਿਨ ਹਰ ਚੇਤੇ ਜਿਹੜੇ ਨੇ ਉਹ ਸਦਾ ਦੁਖੀ ਹੀ ਰਹਿੰਦੇ ਨੇ। ਆਮ ਤੌਰ ਤੇ ਸੰਸਾਰ ਵਿੱਚ ਵੇਖੋ ਨਾ, 99% ਲੋਕੀ ਇੱਕੋ ਗੱਲ ਕਹਿੰਦੇ ਜੀ ਦੁਖੀ ਬਣੇ ਆ, ਸੁਖੀ ਕੋ ਵਿਰਲਾ ਹੀ ਮਿਲੇਗਾ, ਕਿਉਂਕਿ ਸੰਸਾਰ ਵਿੱਚ ਕੋ ਵਿਰਲਾ ਹੀ ਹੈ ਜਿਹੜਾ ਪਰਮੇਸ਼ਵਰ ਦੇ ਚਰਨਾਂ ਨਾਲ ਜੁੜਿਆ ਹੋਇਆ ਹੈ।
ਜੇ ਸਤਿਗੁਰ ਸੇਵੇ ਸੋ ਪਰਮਾਨ,
ਜਿਹੜੇ ਸਤਿਗੁਰੂ ਦੀ ਸੇਵਾ ਕਰਦੇ ਨੇ, ਜਿਹੜੇ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਰਦੇ ਨੇ, ਉਹੀ ਮਾਲਕ ਦੇ ਦਰ ਤੇ ਪ੍ਰਵਾਨ ਹੁੰਦੇ ਨੇ।
ਕਾਇਆ ਹੰਸ ਨਿਰਮਲ ਦਰ ਸੱਚਾ ਜਾਨ,
ਇਹ ਸਰੀਰ ਰੂਪੀ ਕਾਇਆ ਦੇ ਵਿੱਚੋਂ ਜਿਹੜੇ ਹੰਸ ਨੇ ਉਹ ਸੱਚੇ ਮੋਤੀ ਚੁਗਦੇ ਨੇ, ਤੇ ਉਹ ਸੋਹਣੇ ਦੇ ਦਰ ਤੇ ਜਾਣੇ ਜਾਂਦੇ ਨੇ, ਪਛਾਣੇ ਜਾਂਦੇ ਨੇ।
ਹਰ ਸੇਵੇ ਹਰ ਮਨ ਵਸਾਏ, ਸੋਹੈ ਹਰ ਗੁਣ ਗਾਏ ਦਾ।
ਜਿਹੜਾ ਹਰੀ ਦੇ ਯਾਦ ਨੂੰ ਮਨ ਵਿੱਚ ਵਸਾਵੇ, ਜਿਹੜਾ ਪਰਮੇਸ਼ਵਰ ਦੀ ਬੰਦਗੀ ਕਰੇ, ਸੇਵਾ ਕਰੇ, ਅਸਲ ਦੇ ਵਿੱਚ ਉਹ ਹੀ ਜਿਹੜਾ ਹੈ ਹਰੀ ਦੇ ਗੁਣ ਗਾਉਂਦਿਆਂ ਹੋਇਆਂ ਆਪਣੇ ਜੀਵਨ ਦੇ ਇੱਕ ਇੱਕ ਸਵਾਸ ਨੂੰ ਸਫਲ ਕਰਦਾ ਹੈ।
ਬਿਨ ਭਾਗਾ ਗੁਰ ਸੇਵਿਆ ਨਾ ਜਾਏ,
ਭਾਗ ਤੋਂ ਬਿਨਾ ਗੁਰੂ ਦੀ ਸੇਵਾ ਨਹੀਂ ਹੁੰਦੀ। ਨਿਤਾ ਪ੍ਰਤੀ ਸੰਗਤ ਵਿੱਚ ਆ ਕੇ ਇਹੋ ਉਪਦੇਸ਼ ਸੁਣਦੇ ਹਾਂ, ਜਾਣਦੇ ਹਾਂ ਕਿ ਨਾਮ ਤੋਂ ਬਿਨਾ ਹੋਰ ਕੋਈ ਸਾਨੂੰ ਸੰਸਾਰ ਵਿੱਚ ਛੁਟਕਾਰਾ ਨਹੀਂ ਦਿਵਾ ਸਕਦਾ। ਵਿਗਿਆਨ ਨੇ ਇਸ ਸਰੀਰ ਦੇ ਸੁੱਖ ਲਈ ਬੜੀਆਂ ਕਾਢਾਂ ਕੱਢੀਆਂ ਨੇ, ਬੜੀਆਂ ਖੋਜਾਂ ਕੀਤੀਆਂ ਨੇ। ਸਾਡੇ ਸਰੀਰ ਨੂੰ ਗਰਮੀ ਲੱਗੇ, ਉਹਦੇ ਵਾਸਤੇ ਪ੍ਰਬੰਧ ਵਿਗਿਆਨ ਨੇ ਕਰਤਾ। ਸਾਡੇ ਸਰੀਰ ਨੂੰ ਜੇ ਠੰਡ ਲੱਗੇ, ਉਹਦਾ ਪ੍ਰਬੰਧ ਕਰਤਾ। ਹਜ਼ਾਰਾਂ ਮੀਲ ਦੀ ਯਾਤਰਾ ਕਰਨੀ ਹੋਵੇ, ਵਿਗਿਆਨ ਨੇ ਉਹਦਾ ਪ੍ਰਬੰਧ ਕਰਤਾ ਸਰੀਰਕ ਸੁੱਖਾਂ ਲਈ। ਪਰ ਮਨ ਦੇ ਸੁੱਖ ਲਈ ਕੇਵਲ ਤੇ ਕੇਵਲ ਨਾਮ ਦੀ ਇੱਕ ਕਣੀ ਹੀ ਕਾਫੀ ਹੈ। ਜਿਨ੍ਹਾਂ ਨੇ ਉਹ ਨਾਮ ਜਪਿਆ ਹੈ, ਉਹ ਫਿਰ ਇਸ ਖੇਡ ਨੂੰ ਸਮਝਦੇ ਨੇ। ਬਿਨ ਭਾਗਾਂ ਗੁਰ ਸੇਵਿਆ ਨਾ ਜਾਏ, ਬਿਨਾਂ ਭਾਗਾਂ ਤੋਂ ਗੁਰੂ ਦੀ ਸੇਵਾ ਨਹੀਂ ਹੁੰਦੀ, ਨਾਮ ਨਹੀਂ ਜਪਿਆ ਜਾਂਦਾ।
ਮਨਮੁਖ ਭੂਲੇ ਮੂਏ ਬਿਲ ਲਾਏ,
ਮਨਮੁਖ ਪਾਓ ਗੁਰੂ ਨੂੰ ਛੱਡ, ਦੂਜੇ ਰਾਹ ਤੇ ਟੁਰੇ ਹੋਏ ਜਿਹੜੇ ਨੇ, ਉਹ ਜਿਹੜੇ ਨੇ ਫਿਰ ਵਿਲ ਲਾਉਂਦੇ ਨੇ, ਵਿਲਕਦੇ ਨੇ, ਦੁਖੀ ਹੁੰਦੇ ਨੇ। ਵਿਲ ਲਾਉਣਾ ਤੇ ਲਿਵ ਲਾਉਣਾ, ਕੇਵਲ ਇੱਕ ਅੱਖਰ ਗਾਂ ਪਿਛਾਂ ਕਰਨਾ, ਜੇ ਬੱਬੇ ਦੀ ਥਾਂ ਲੱਲਾ ਵਰਤ ਲਓ, ਲੱਲੇ ਦੀ ਥਾਂ ਬਾਬਾ ਵਰਤ ਲਓ। ਇੱਕ ਹੁੰਦੇ ਨੇ ਵਿਲ ਲਾਉਂਦੇ ਨੇ, ਇੱਕ ਹੁੰਦੇ ਨੇ ਲਿਵ ਲਾਉਂਦੇ ਨੇ। ਤੇ ਹੁਣ ਅਸਾਂ ਕਿਹੜੇ ਪਾਸੇ ਜਾਣਾ? ਜੇ ਗੁਰਮੁਖ ਦੇ ਰਾਹ ਤੇ ਟੁਰਨਾ ਤੇ ਫੇਰ ਲਿਵ ਲਾਉਣੀ ਪੈਣੀ ਏ, ਨਹੀਂ ਤੇ ਬਾਬਾ ਜੀ ਕਹਿੰਦੇ ਮਨਮੁਖ ਭੂਲੇ ਮੂਏ ਬਿਲ ਲਾਏ। ਮਨਮੁਖ ਜਿਹੜੇ ਨੇ ਵਿਲਕਦੇ ਨੇ, ਵਿਲ ਲਾਉਂਦੇ ਨੇ।
ਜਿਨ ਕੋ ਨਦਰ ਹੋਵੇ ਗੁਰ ਕੇਰੀ, ਹਰ ਜੀਓ ਆਪ ਮਿਲਾਏ ਦਾ।
ਗੁਰੂ ਦੀ ਨਜ਼ਰ ਵਿੱਚ ਐਸੀ ਬਖਸ਼ਿਸ਼ ਹੈ, ਐਸੀ ਤਾਕਤ ਹੈ, ਜੇ ਗੁਰੂ ਦੀ ਨਜ਼ਰ ਹੋ ਜਾਵੇ ਤੇ ਗੁਰੂ ਦੀ ਨਜ਼ਰ ਦਾ ਸਦਕਾ ਪਰਮਾਤਮਾ ਜੀ ਹਰ ਜੀਓ ਆਪ ਮਿਲਾਏ ਦਾ, ਆਪ ਫਿਰ ਸਦ ਕੇ ਉਹਨੂੰ ਆਪਣੇ ਆਪ ਵਿੱਚ ਅਭੇਦ ਕਰ ਲੈਂਦੇ ਨੇ।
ਕਾਇਆ ਕੋਟ ਪੱਕੇ ਹਟਨਾਲੇ,
ਇਹ ਕਾਇਆ ਇੱਕ ਕਿਲਾ ਹੈ, ਇਹ ਸਰੀਰ ਇੱਕ ਕਿਲਾ ਹੈ, ਤੇ ਜਿਹੜੇ ਇਹਦੇ ਇੰਦਰੇ ਨੇ ਉਹ ਫੇਰ ਜਿਵੇਂ ਕਿਲੇ ਦੇ ਵਿੱਚ ਵੱਖ ਵੱਖ ਘਰ ਹੁੰਦੇ ਨੇ, ਮਕਾਨ ਦੁਕਾਨਾਂ ਹੱਟੀਆਂ ਹੁੰਦੀਆਂ ਨੇ, ਇਸੇ ਤਰ੍ਹਾਂ ਇਸ ਸਰੀਰ ਦੇ ਵਿੱਚ, ਇਸ ਕਾਇਆ ਰੂਪੀ ਕਿਲੇ ਦੇ ਵਿੱਚ ਜਿਹੜੇ ਸਾਡੇ ਇੰਦਰੇ ਨੇ ਉਹ ਵੱਖ ਵੱਖ ਹੱਟੀਆਂ ਖੁੱਲੀਆਂ ਹੋਈਆਂ ਨੇ।
ਗੁਰਮੁਖ ਲੇਵੈ ਵਸਤ ਸੰਭਾਲੇ,
ਗੁਰਮੁਖ ਜਿਹੜੇ ਨੇ ਉਹ ਸੱਚ ਦਾ ਵਪਾਰ ਕਰਨ ਵਾਲੇ, ਇਹ ਵਪਾਰ ਵਿਰਲਾ ਵਪਾਰ ਹੈ, ਨਾਨਕ ਤਾਂ ਕਹਿ ਸਦ ਬਲਿਹਾਰੇ, ਉਹ ਫੇਰ ਇਸ ਵਸਤੂ ਨੂੰ ਪਛਾਣ ਕੇ ਆਪਣੇ ਜੀਵਨ ਵਿੱਚ ਧਾਰਨ ਕਰਦੇ ਨੇ, ਸੱਚ ਦੇ ਵਪਾਰੀ ਹੋ ਜਾਂਦੇ ਨੇ।
ਹਰ ਕਾ ਨਾਮ ਧਿਆਏ ਦਿਨ ਰਾਤੀ, ਉਤਮ ਪਦਵੀ ਪਾਏਦਾ।
ਜਿਹੜੇ ਗੁਰਮੁਖ ਪਿਆਰੇ ਹਰੀ ਦਾ ਨਾਮ ਧਿਆਉਂਦੇ ਨੇ, ਦਿਨ ਰਾਤ ਆਰਾਧਨਾ ਕਰਦੇ ਨੇ, ਸੋਹਣੇ ਦੀ ਯਾਦ ਵੀ ਜੁੜੇ ਰਹਿੰਦੇ ਨੇ, ਉਹ ਉੱਤਮ ਪਦਵੀ ਨੂੰ ਪ੍ਰਾਪਤ ਕਰਦੇ ਨੇ।
ਆਪੇ ਸੱਚਾ ਹੈ ਸੁਖ ਦਾਤਾ,
ਉਹ ਪਰਮਾਤਮਾ ਹੀ ਕੇਵਲ ਸੱਚ ਦਾ ਸਰੂਪ ਹੈ, ਸੱਚ ਦੀ ਮੂਰਤ ਹੈ, ਉਸ ਤੋਂ ਬਿਨਾਂ ਹੋਰ ਕੋਈ ਸੱਚ ਦੀ ਮੂਰਤ ਨਹੀਂ ਹੋ ਸਕਦਾ।
ਪੂਰੇ ਗੁਰ ਕੈ ਸ਼ਬਦ ਪਛਾਤਾ,
ਸਮਰੱਥ ਗੁਰੂ ਹੀ ਸ਼ਬਦ ਦੀ ਪਛਾਣ ਕਰਾਉਂਦਾ ਹੈ। ਕਿਤੇ ਜਿਹੜੇ ਨੇ ਬੂਬਨੇ ਜਿਹੜੇ ਨੇ ਆਪਣੇ ਆਪ ਨੂੰ ਸਾਧ ਕਹਾਉਣ ਵਾਲੇ, ਇਹ ਆਪਣੀਆਂ ਹੱਟੀਆਂ ਤੇ ਝੂਠ ਬੋਲ ਕੇ ਚਲਾ ਸਕਦੇ ਨੇ, ਪਰ ਸੱਚ ਨਾਲ ਉਹੀ ਜੋੜੇਗਾ ਜਿਹੜਾ ਆਪ ਸਮਰੱਥ ਹੋਵੇਗਾ।
ਨਾਨਕ ਨਾਮ ਸਲਾਹੇ ਸਾਚਾ, ਪੂਰੇ ਭਾਗ ਕੋ ਪਾਏਦਾ।
ਸਤਿਗੁਰੂ ਤੀਜੇ ਪਾਤਸ਼ਾਹ ਧੰਨ ਗੁਰ ਅਮਰਦਾਸ ਪਿਤਾ ਜੀ ਬਖਸ਼ਿਸ਼ ਕਰਕੇ ਗੁਰੂ ਨਾਨਕ ਸਾਹਿਬ ਤੀਜੇ ਜਾਮੇ ਦੇ ਵਿੱਚ ਬਚਨ ਕਰਕੇ ਸਮਝਾਉਂਦੇ ਨੇ, ਨਾਨਕ ਨਾਮ ਸਲਾਹੇ ਸਾਚਾ, ਉਹ ਸਾਚਾ ਪਰਮਾਤਮਾ ਹੀ ਉਸ ਨਾਮ ਦੀ ਸਿਫਤ ਸਲਾਹ ਕਰਨ ਦੀ ਜਾਂਚ ਵੀ ਦੱਸਦਾ ਹੈ ਤੇ ਭੰਡਾਰ ਵੀ ਬਖਸ਼ਦਾ ਹੈ। ਨਾਨਕ ਨਾਮ ਸਲਾਹੇ ਸਾਚਾ, ਪੂਰੇ ਭਾਗ ਕੋ ਪਾਏਂਦਾ, ਪੂਰੇ ਭਾਗਾਂ ਵਾਲਾ ਹੀ ਸਤਿਗੁਰੂ ਦੀ ਕਿਰਪਾ ਦੇ ਨਾਲ ਇਸ ਅਵਸਥਾ ਤੇ ਪਹੁੰਚਦਾ ਹੈ, ਪ੍ਰਾਪਤ ਕਰਦਾ ਹੈ। 16 ਪਦਿਆਂ ਦਾ ਇਹ ਪਾਵਨ ਸ਼ਬਦ ਗੁਰੂ ਅਮਰਦਾਸ ਜੀ ਦੀ ਪਾਵਨ ਬਾਣੀ ਚੋਂ ਮਾਰੂ ਰਾਗ ਦੇ ਵਿੱਚ ਜਿਹੜੀ ਲੜੀਵਾਰ ਵਿਚਾਰ ਸਤਿਗੁਰੂ ਸੇਵਾ ਲੈ ਰਹੇ ਸਨ, ਹੁਕਮਨਾਮੇ ਦੀ ਵਿਚਾਰ ਕਰਦਿਆਂ, ਬਾਣੀ ਦੀ ਵਿਚਾਰ ਕਰਦਿਆਂ, ਜਾਣੇ ਅਣਜਾਣੇ ਵਿੱਚ ਹੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਲੈਣੀਆਂ। ਬਹੁਤ ਸ਼ੁਕਰਗੁਜ਼ਾਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ, ਜਿਨ੍ਹਾਂ ਨੇ ਤਰਸ ਕਰਕੇ ਆਪਣੇ ਚਰਨਾਂ ਦੇ ਵਿੱਚ ਬਹਾਲ ਕੇ ਪੰਥ ਦੇ ਦਰਸ਼ਨ ਕਰਾਏ। ਬੇਨਤੀ ਕਰਾਂ SGPC ਵੱਲੋਂ, ਸਿੰਘ ਸਾਹਿਬਾਨ ਵੱਲੋਂ ਇੱਕ ਬੇਨਤੀ ਹੈ, ਆਪ ਜੀ ਜਾਣਦੇ ਹੋ ਸ੍ਰੀ ਕੀਰਤਪੁਰ ਸਾਹਿਬ ਦਾ 400 ਸਾਲਾ ਸਥਾਪਨਾ ਦਿਵਸ SGPC ਵੱਲੋਂ, ਪੰਥ ਵੱਲੋਂ ਬੜੇ ਚਾਅ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਹ ਤਰੀਕਾ ਨੋਟ ਕਰ ਲੈਣਾ, 29 ਅਪ੍ਰੈਲ ਤੋਂ 1 ਮਈ ਤੱਕ ਇਹ ਪ੍ਰੋਗਰਾਮ ਕੀਰਤਪੁਰ ਸਾਹਿਬ ਵਿਖੇ ਗੁਰਦੁਆਰਾ ਸੀਸ ਮਹਿਲ ਸਾਹਿਬ, ਜਿਹੜੀ ਧਰਤੀ ਨੂੰ 6ਵੇਂ ਪਾਤਸ਼ਾਹ ਨੇ, 7ਵੇਂ 8ਵੇਂ ਪਾਤਸ਼ਾਹ ਨੇ ਭਾਗ ਲਾਏ, ਉਸ ਪਾਵਨ ਧਰਤੀ ਤੇ 400 ਸਾਲਾ ਬੜੇ ਚਾਅ ਨਾਲ ਮਨਾਇਆ ਜਾ ਰਿਹਾ ਹੈ। 29 ਅਪ੍ਰੈਲ ਨੂੰ ਸ੍ਰੀ ਅਖੰਡ ਪਾਠ ਸਾਹਿਬ ਰੱਖੇ ਜਾਣਗੇ, ਨਾਲ ਹੀ ਦੀਵਾਨ ਆਰੰਭ ਹੋ ਜਾਣਗੇ ਤੇ 3 ਦਿਨ ਦੀਵਾਨ ਲਗਾਤਾਰ ਚੱਲਣਗੇ, ਤੇ 1 ਮਈ ਨੂੰ ਫੇਰ ਗੁਰੂ ਕੇ ਪ੍ਰਚਾਰਕ ਕੀਰਤਨੀਏ ਢਾਡੀ ਜਥੇ ਆਪੋ ਆਪਣੀਆਂ ਹਾਜ਼ਰੀਆਂ ਲਵਾਉਣਗੇ। SGPC ਵੱਲੋਂ ਇਹ ਦਿਹਾੜਾ ਬੜੇ ਜ਼ੋਰ ਸ਼ੋਰ ਨਾਲ, ਬੜੇ ਚਾਅ ਉਦਮ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ। ਆਪ ਸਾਰਿਆਂ ਨੇ ਨੋਟ ਕਰਨਾ, ਦਾਸ ਗਰੀਬ ਦੀਆਂ ਭੁੱਲਾਂ ਬਖਸ਼ ਲੈਣਾ ਜੀ, ਗੱਜ ਕੇ ਫਤਿਹ ਬੁਲਾਉਣਾ। ਇੱਕ ਵਾਰੀ ਇਹ ਪੰਕਤੀ ਪੜ੍ਹ ਲਈਏ, ਫੇਰ ਫਤਿਹ ਦੀ ਸਾਂਝ ਪਾਉਂਦੇ ਹਾਂ।
ਆਪੇ ਸੱਚਾ ਹੈ ਸੁਖ ਦਾਤਾ,
ਪੂਰੇ ਗੁਰ ਕੈ ਸ਼ਬਦ ਪਛਾਤਾ, ਨਾਨਕ ਨਾਮ ਸਲਾਹੇ ਸਾਚਾ, ਪੂਰੇ ਭਾਗ ਕੋ ਪਾਏਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।